दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताही कुल को नाम पुन द्वादश गुरिंद को मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रलके आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि राजे भीम चंद ने अपने सारे साथियों के नाल मिलके सलाह की है के बहाने दे नाल एक बारी हाथी नू लै आईए ते फिर कदे भी हाथी नू मोड़िया नहीं जावेगा। इस तरह दी उन्होंने सारी जिहड़ी पूरी सलाह है वो कर ली है। इथों तक कथा पहुंची सी, अज इथों अगे मैं प्रारंभ करदा। तब वकील को निकट हकारा सकल भेद तिस पास उचारा। ग्रंथाकार भाई संतोख सिंह जी लिखते ने इस तों बाद एक वकील नूं अपने कोल बुलाया है। दूत नूं वकील आख्या जांदा है। एक दूत नूं अपने कोल बुलाया ते सारा भेद उस दे अगे बयान किया। गोर टिग जाहो प्रसाद दी लियावो अपनी बुद्ध विसाल उप जावो। राजा भीम चंद उस दूत नूं कहिंदा कि गुरु दे कोल चलिया जा ते प्रसादी हाथी नूं लै के आ अपनी बुद्धि वड्डी दी तूं विशाल वरतों कर। बेनती सहत रचो चुतराई जिस ते निज कारज बन आई। राजा भीम चंद दूत नूं कहिंदा के बेनती दे समेत चतराई दी वरतों करनी है। ऐसा कम करना है के जेड़ा कम करन दे नाल साडा कार्य सिद्ध हो जावे भाव के तू प्रसादी हाथी नूं लियाउण दे विच कामयाब होवे। कहो कूर बड कपट समेता ज्यों क्यों आनो करो नकेता। कहिंदा के झूठ बोल ਭਾਵੇਂ ਵੱਡੇ ਤੋਂ ਵੱਡਾ ਕਪਟ ਕਰ ਪਰ ਹਰ ਇੱਕ ਸੰਭਵ ਯਤਨ ਕਰਕੇ ਜਿਵੇਂ ਨੇ ਕਿਵੇਂ ਜਿਹੜਾ ਹਾਥੀ ਪ੍ਰਸਾਦੀ ਹੈ ਉਹ ਮੇਰੇ ਤੱਕ ਪਹੁੰਚਣਾ ਚਾਹੀਦਾ। ਜੇ ਕਰ ਇਹ ਕਾਰਜ ਕਰ ਲਿਆਵੈ ਬਹੁ ਬਖਸ਼ੀਸ਼ ਮੋਹ ਤੇ ਪਾਵੈ। ਰਾਜਾ ਭੀਮ ਚੰਦ ਉਸ ਦੂਤ ਨੂੰ ਕਹਿੰਦਾ ਕਿ ਜੇਕਰ ਤੂੰ ਇਹ ਕੰਮ ਕਰਕੇ ਲੈ ਆਇਆ ਤੇ ਮੈਂ ਤੈਨੂੰ ਬਹੁਤ ਜ਼ਿਆਦਾ ਇਨਾਮ ਦੇਵਾਂਗਾ। ਜਾਨੀ ਜਾਏ ਸੁਮਤ ਜਿਮ ਤੇਰੀ ਸਕਲ ਪ੍ਰਕਾਰ ਖੁਸ਼ੀ ਹੋਏ ਮੇਰੀ। ਰਾਜਾ ਭੀਮ ਚੰਦ ਦੂਤ ਨੂੰ ਕਹਿੰਦਾ ਕਿ ਇਸ ਕੰਮ ਕਰਨ ਦੇ ਨਾਲ ਤੇਰੇ ਵਿਚ ਕਿੰਨੀ ਬੁੱਧੀ ਹੈ ਤੇਰੇ ਵਿਚ ਕਿੰਨੀ ਚਤਰਾਈ ਹੈ ਇਸ ਗੱਲ ਦੀ ਵੀ ਪ੍ਰੀਖਿਆ ਹੋ ਜਾਏਗੀ। ਇਸ ਤੋਂ ਇਲਾਵਾ ਮੇਰੀ ਸਾਰਿਆਂ ਤੋਂ ਵੱਡੀ ਖੁਸ਼ੀ ਤੇਰੇ ਤੇ ਹੋਵੇਗੀ। ਜਿਮ ਦੇਖੈ ਗੁਰ ਕੋ ਰੁਖ ਮਹਾ ਹੋਏ ਅਨਸਾਰੀ ਬੋਲੋ ਤਹਾਂ। ਰਾਜਾ ਭੀਮ ਚੰਦ ਆਪਣੇ ਦੂਤ ਨੂੰ ਸਿੱਖਿਆ ਦੇ ਰਿਹਾ ਕਿ ਜਿਵੇਂ ਤੂੰ ਗੁਰੂ ਦਾ ਰੁਖ ਦੇਖੇ ਉਸੇ ਤਰੀਕੇ ਦੇ ਨਾਲ ਉਹਨਾਂ ਦੇ ਅਨੁਸਾਰੀ ਹੋ ਕੇ ਹੀ ਬੋਲਣਾ। ਇਤਿਆਦਿਕ ਬਹੁ ਬਣਾਏ ਬਾਤੀ ਸਿਖਰਾਵਤ ਰਚ ਬੇਹਤ ਕਾਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬਹੁਤੀਆਂ ਸਾਰੀਆਂ ਗੱਲਾਂ ਬਣਾ ਕੇ ਰਾਜੇ ਭੀਮ ਚੰਦ ਨੇ ਆਪਣੇ ਦੂਤ ਨੂੰ ਸਮਝਾਇਆ ਹੈ। ਘਾਤ ਕਰਨ ਦੀ ਜਿਹੜੀ ਸਿੱਖਿਆ ਹੈ ਉਹ ਸਾਰੀ ਦੀ ਸਾਰੀ ਸਿਖਾਈ ਹੈ। ਕਿਸ ਤਰੀਕੇ ਦੇ ਨਾਲ ਰਾਜੇ ਨੇ ਹੁਕਮ ਕੀਤਾ ਹੈ ਦੂਤ ਨੂੰ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਰਾਜੇ ਸਦ ਵਕੀਲ ਨੂੰ ਆਖੇ ਆਏ ਗੁਰਾ ਪਾਸ ਜਾ ਦੇਰ ਨਾ ਕਾਈ ਹੋਵੇ। ਤੰਬੂ ਹਾਥੀ ਤੇ ਘੋੜੇ ਲੈ ਆਵਣੇ ਜੀ ਮੇਰੇ ਚਿੱਤ ਦੀ ਤਬ ਠਹਿਰਾਈ ਹੋਵੇ। ਲਾਗੀ ਹੋਣਗੇ ਵੇਖ ਕੇ ਬਹੁਤ ਰਾਜੀ ਹੁਣ ਟਿੱਕੇ ਦੀ ਜਦੋਂ ਕੁੜਮਾਈ ਹੋਵੇ। ਮੇਰੇ ਘਰ ਬੇਕੀਮਤੀ ਵੇਖ ਚੀਜ਼ਾਂ ਬਾਈ ਧਾਰ ਮੇਰੀ ਵਡਿਆਈ ਹੋਵੇ। ਇਹ ਸੋਹਣੀਆਂ ਰਾਜਿਆਂ ਕਰੀ ਲੱਗਣ ਜਿੱਥੇ ਇਹਨਾਂ ਦੀ ਸੁਭਾ ਸਵਾਈ ਹੋਵੇ। ਨਾ ਫਕੀਰਾਂ ਦੀ ਘਰੀ ਇਹ ਸੋਂਦੀਆਂ ਨੇ ਜਹ ਗਰੀਬੀ ਹੀ ਰੱਖਣੀ ਆਈ ਹੋਵੇ। ਇੱਕ ਵਾਰ ਲਿਆ ਮੁੜ ਦਿਆਂਗੇ ਨਾ ਵੇਖ ਕਿਸ ਤਰ੍ਹਾਂ ਹਿਲ ਹਿਲਾਈ ਹੋਵੇ। ਮੁੱਢ ਬੱਜ ਪਿਆ ਕਰਤਾਰ ਸਿੰਘਾ ਦਿਨੋ ਦਿਨ ਵਾਦਾ ਬੁਰਿਆਈ ਹੋਵੇ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਦੂਤ ਨੂੰ ਰਾਜੇ ਨੇ ਆਖਿਆ ਕਿ ਬਸ ਇੱਕ ਵਾਰ ਤੂੰ ਹਾਥੀ ਨੂੰ ਲੈ ਆ, ਉਸ ਤੋਂ ਬਾਅਦ ਹਾਥੀ ਨੂੰ ਕਿਸੇ ਵੀ ਤਰੀਕੇ ਦੇ ਨਾਲ ਪਰਤਾਇਆ ਨਹੀਂ ਜਾਵੇਗਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਮਾਨੋ ਜਿਹੜਾ ਮੁੱਢ ਸੀ ਲੜਾਈ ਦਾ ਉਹ ਬੱਜ ਗਿਆ, ਇਸ ਤੋਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਬੁਰਿਆਈ ਦੇ ਵਿੱਚ ਵਾਧਾ ਹੀ ਵਾਧਾ ਹੋਵੇਗਾ, ਬੁਰਿਆਈ ਕਿਸੇ ਵੀ ਪਾਸਿਓਂ ਘੱਟ ਨਹੀਂ ਹੋਵੇਗੀ। ਇਸ ਤਰੀਕੇ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਰਾਜੇ ਭੀਮ ਚੰਦ ਨੇ ਆਪਣੇ ਦੂਤ ਨੂੰ ਸਮਝਾਈਆਂ। ਮਹਿਮਾ ਲਖਨਾ ਇਹ ਜਗ ਸਵਾਮੀ ਸਕਲ ਕਟਣ ਕੇ ਅੰਤਰ ਜਾਮੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਰ ਰਾਜਾ ਭੀਮ ਚੰਦ ਸਤਿਗੁਰਾਂ ਦੀ ਵੱਡੀ ਮਹਿਮਾ ਨੂੰ ਨਹੀਂ ਜਾਣਦਾ, ਉਹ ਨਹੀਂ ਸਮਝਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਗਤ ਦੇ ਮਾਲਕ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਨੇ, ਹਰ ਇੱਕ ਮਨੁੱਖ ਦੇ ਹਿਰਦੇ ਦੀ ਗਤੀ ਨੂੰ ਉਹ ਜਾਣਦੇ ਨੇ। ਆਤਮਤ ਕੇ ਰਤਨਾਕਰ ਪੂਰੇ ਬੜ ਗੰਭੀਰ ਚਰਤ ਜਨ ਰੂਰੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਵੱਡੀ ਮਤ ਦੇ ਧਾਰਨੀ ਨੇ, ਉਹ ਰਤਨਾਕਰ ਪੂਰੇ ਨੇ ਭਾਵ ਕੇ ਸਮੁੰਦਰ ਦੇ ਵਰਗੇ ਨੇ, ਜਾਂ ਫਿਰ ਆਖਿਆ ਜਾ ਸਕਦਾ ਹੈ ਕਿ ਰਤਨਾ ਦੀ ਖਾਨ ਨੇ। ਬੜ ਗੰਭੀਰ ਚਿਰਤ ਜਿਨ ਰੂਰੇ, ਉਹ ਬਹੁਤ ਗਹਿਰੇ ਤੇ ਗੰਭੀਰ ਨੇ, ਜਿਨ੍ਹਾਂ ਦੇ ਕੌਤਕ ਬਹੁਤ ਹੀ ਜ਼ਿਆਦਾ ਵਿਲੱਖਣ ਤੇ ਸੁੰਦਰ ਨੇ। ਰਾਂਚਕ ਪਰ ਚਾਤੁਰਤਾ ਪਾਏ ਛਲਿਓ ਚਹਿ ਤਿੰਨ ਲੱਖ ਅਲ ਪਾਏ। ਕਵੀ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਐਸਾ ਹੈ ਜਿਹਦੇ ਵਿੱਚ ਇੱਕ ਰੰਚ ਪਰ ਚਤੁਰਾਈ ਹੈ, ਪਰ ਉਸ ਛੋਟੀ ਚਤੁਰਾਈ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹ ਛਲਣਾ ਚਾਹੁੰਦਾ ਹੈ, ਠੱਗਣਾ ਚਾਹੁੰਦਾ ਹੈ ਆਪਣੇ ਤੋਂ ਛੋਟਾ ਸਮਝ ਕੇ। ਮਾਰ ਤਾਂਡ ਮੰਡਲ ਬੜ ਚੰਡ ਜੋ ਦੀਪਤ ਬ੍ਰਹਮੰਡ ਅਖੰਡ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮਾਰ ਤੰਡ ਮੰਡਲ ਬੜ ਚੰਡ, ਭਾਵ ਕੇ ਵੱਡੇ ਤੇਜ ਵਾਲਾ ਜੋ ਸੂਰਜ ਮੰਡਲ ਹੈ ਉਹਨੇ ਸਤਿਗੁਰੂ ਜੀ। ਜੋ ਦੀਪਤ ਬ੍ਰਹਮੰਡ ਅਖੰਡ, ਇਸ ਤੋਂ ਇਲਾਵਾ ਜੋ ਇੱਕ ਰਸ ਬ੍ਰਹਮੰਡ ਦੇ ਵਿੱਚ ਪ੍ਰਕਾਸ਼ ਕਰ ਰਹੇ। ਲਖੈ ਸੁਰਾ ਸੁਰ ਸਤ ਗੁਰ ਸਾਚਾ ਚਲਿਓ ਚਹਿਤ ਤਿੰਨ ਕੋ ਮਤ ਕਾਚਾ। ਭਾਵ ਕੇ ਜਿੰਨੇ ਵੀ ਦੇਵਤੇ ਨੇ ਤੇ ਜਿੰਨੇ ਵੀ ਦੈਂਤ ਨੇ ਜਿਹੜੇ ਸਤਿਗੁਰੂ ਨੂੰ ਸੱਚਾ ਕਰਕੇ ਮੰਨਦੇ ਨੇ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਕੱਚੀ ਮਤ ਵਾਲਾ ਭੀਮ ਚੰਦ ਠੱਗਣਾ ਚਾਹੁੰਦਾ। ਗਰਭ ਕਰੇ ਔਰ ਜਿਉ ਖਦਿਓਤ ਉਡ ਉਡ ਨਿਜ ਦਿਖਰਾਏ ਅਦੋਤ। ਕਵੀ ਜੀ ਲਿਖਦੇ ਨੇ ਕਿ ਇੱਕ ਟਟਹਿਣੇ ਦੇ ਵਾਂਗ ਜਿਹੜਾ ਰਾਜਾ ਭੀਮ ਚੰਦ ਹੈ ਉਹ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ। ਉੱਡ ਉੱਡ ਨਿਜ ਦੇ ਖਰਾਏ ਅਦੋਤ ਪਾਵ ਕੇ ਉੱਡ ਉੱਡ ਕੇ ਇਹ ਜਿਹੜਾ ਟਟਹਿਣੇ ਵਰਗਾ ਭੀਮ ਚੰਦ ਹੈ ਆਪਣੇ ਓਜ ਨੂੰ ਆਪਣੇ ਪ੍ਰਕਾਸ਼ ਨੂੰ ਦਿਖਾ ਰਿਹਾ। ਲੇ ਸਿੱਖਿਆ ਕੋ ਸਕਲ ਪਰਕਾਰੀ ਚੱਲ ਬੇ ਹਿਤ ਵਕੀਲ ਪਾ ਤਿਆਰੀ। ਇਸ ਤਰੀਕੇ ਦੇ ਨਾਲ ਰਾਜੇ ਭੀਮ ਚੰਦ ਦੀ ਹਰ ਇੱਕ ਪ੍ਰਕਾਰ ਦੀ ਸਿੱਖਿਆ ਨੂੰ ਰਾਜੇ ਦੇ ਵਕੀਲ ਨੇ ਭਾਵ ਕੇ ਦੂਤ ਨੇ ਧਾਰਨ ਕੀਤਾ ਤੇ ਫਿਰ ਜਾਣ ਦੇ ਵਾਸਤੇ ਉਹ ਤਿਆਰ ਹੋਇਆ। ਨਿਜ ਰਾਜੇ ਕੋ ਧੀਰਜ ਦੀਨ ਕਰੋ ਫਰੇਬ ਅਨੇਕ ਪਰਬੀਨ। ਜਾਣ ਤੋਂ ਪਹਿਲਾਂ ਰਾਜੇ ਨੂੰ ਦੂਤ ਕਹਿੰਦਾ ਕਿ ਤੁਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਚਿੰਤਾ ਨਾ ਕਰੋ, ਮੈਂ ਅਨੇਕਾਂ ਤਰੀਕਿਆਂ ਦੇ ਨਾਲ ਫਰੇਬ ਕਰਾਂਗਾ। ਆਨਿਓ ਹੀ ਜਾਨੋ ਮਨ ਮਾਹੀ ਤੁਮ ਇੱਕ ਬਾਲ ਬਿਦਤ ਜਹੈ ਕਾਹੀ। ਕਹਿੰਦਾ ਹੈ ਰਾਜੇ ਭੀਮ ਚੰਦ ਨੂੰ ਦੂਤ ਕਿ ਮੈਨੂੰ ਤੁਸੀਂ ਕੰਮ ਨੇਪਰੇ ਚਾੜ ਕੇ ਆਇਆ ਹੀ ਸਮਝੋ। ਤੁਮ ਇੱਕ ਬਾਲ ਬਿਦਤ ਜਹੈ ਕਾਹੀ, ਹੇ ਰਾਜਾ ਸਾਹਿਬ ਤੁਹਾਡਾ ਜਿਹੜਾ ਪ੍ਰਤਾਪ ਹੈ ਉਹ ਹਰ ਇੱਕ ਜਗ੍ਹਾ ਦੇ ਉੱਤੇ ਪ੍ਰਗਟ ਹੈ।
ਸੈਲੇਂਦਰਨ ਬਿੰਦਰਨ ਕੋ ਟੀਕਾ ਜਥਾ ਗਜਿੰਦਰ ਮਿਗਰਨ ਮੈਂ ਨਿਕਾ।
ਰਾਜੇ ਦੀ ਦੂਤ ਵਡਿਆਈ ਕਰਦਾ ਹੈ, ਕਹਿੰਦਾ ਹੈ ਕਿ ਹੇ ਰਾਜਾ ਭੀਮ ਚੰਦ ਤੂੰ ਸਾਰਿਆਂ ਪਹਾੜੀ ਰਾਜਾਂ ਦਾ ਸ਼੍ਰੋਮਣੀ ਰਾਜਾ ਹੈ, ਸਾਰਿਆਂ ਤੋਂ ਸਿਰਮੌਰ ਹੈ। ਜਥਾ ਗਜਿੰਦ ਮਿਰਗਣ ਮੈਂ ਨਿਕਾ, ਪਾਵ ਕੇ ਜਿਸ ਤਰੀਕੇ ਦੇ ਨਾਲ ਹਿਰਨਾ ਦੀ ਡਾਰ ਦੇ ਵਿੱਚ ਸ਼ੇਰ ਹੋਵੇ ਤੇਰੀ ਬਰਾਬਰੀ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ, ਜਾਂ ਫਿਰ ਇਸ ਤਰ੍ਹਾਂ ਵੀ ਆਖਿਆ ਜਾ ਸਕਦਾ ਹੈ ਕਿ ਜਿਵੇਂ ਬਹੁਤੇ ਸਾਰੇ ਹਿਰਨਾ ਦੇ ਵਿੱਚ ਐਰਾਵਤ ਇੰਦਰ ਦਾ ਹਾਥੀ ਹੋਵੇ।
ਸਫਲ ਤੋਹੇ ਮਨੋਰਥ ਸਾਰੇ ਇਮ ਤਾਰੀਫ ਕਰ ਚਾਹਤ ਪਧਾਰੇ।
ਤੁਹਾਡੇ ਸਾਰੇ ਮਨ ਦੇ ਜਿਹੜੇ ਮਨੋਰਥ ਨੇ ਮੈਂ ਚਾਹੁੰਦਾ ਹਾਂ ਕਿ ਹਰ ਇੱਕ ਪ੍ਰਕਾਰ ਦੇ ਨਾਲ ਪੂਰੇ ਹੋਣ। ਇਸ ਤਰ੍ਹਾਂ ਦੀ ਦੂਤ ਨੇ ਤਾਰੀਫ ਕੀਤੀ ਹੈ ਤੇ ਫਿਰ ਜਾਣ ਦੇ ਵਾਸਤੇ ਤਿਆਰ ਹੋਇਆ।
ਨਮੋ ਕਰਤ ਹੈ ਤਬੇ ਅਰੂੜਾ ਗਮਨਿਓ ਪੰਥ ਚਿਤੈ ਛਲ ਗੂੜਾ।
ਕਵੀ ਜੀ ਲਿਖਦੇ ਨੇ ਕਿ ਦੂਤ ਨੇ ਜਾਣ ਤੋਂ ਪਹਿਲਾਂ ਰਾਜੇ ਨੂੰ ਨਮਸਕਾਰ ਕੀਤੀ ਹੈ ਤੇ ਫੇਰ ਉਸ ਨੇ ਘੋੜੇ ਦੀ ਸਵਾਰੀ ਕੀਤੀ, ਚੱਲ ਪਿਆ ਹੈ ਰਸਤੇ ਦੇ ਉੱਤੇ ਚਿਤੈ ਛਲ ਗੂੜਾ, ਜਿਸ ਦੂਤ ਦੇ ਮਨ ਦੇ ਅੰਦਰ ਬਹੁਤ ਹੀ ਜ਼ਿਆਦਾ ਵੱਡਾ ਕਪਟ ਹੈ।
ਪਹੁੰਚਿਓ ਆਣੇ ਅਨੰਦਪੁਰ ਥਾਨਾ ਕੀਨਸ ਡੇਰਾ ਹੇਰ ਮਕਾਨਾ।
ਆਖਰਕਾਰ ਦੂਤ ਆਨੰਦਪੁਰ ਦੇ ਵਿੱਚ ਪਹੁੰਚ ਗਿਆ ਹੈ। ਚੰਗੀ ਜਗ੍ਹਾ ਦੇ ਉੱਤੇ ਆਣ ਕੇ ਦੂਤ ਨੇ ਆਪਣਾ ਡੇਰਾ ਲਾਇਆ।
ਤਰ ਕਰ ਚੀਰ ਸਰੀਰ ਅਛੇਰੇ ਸਤਗੁਰ ਪੌਰ ਪਹੁੰਚ ਤਿਸ ਬੇਰੇ।
ਚੰਗੇ ਸੋਹਣੇ ਕੱਪੜਿਆਂ ਨੂੰ ਪਹਿਨ ਕੇ ਤੇ ਫੇਰ ਸਤਗੁਰਾਂ ਦੇ ਦਰਵਾਜੇ ਦੇ ਅੱਗੇ ਰਾਜੇ ਦਾ ਦੂਤ ਪਹੁੰਚ ਗਿਆ।
ਦਵਾਰ ਪਾਲ ਕੋ ਭਣਤ ਜਨਾਈ ਪਠਿਓ ਮੋਹਿ ਗੁਰ ਢਿੱਗ ਗਿਰ ਰਾਈ।
ਜਾ ਕੇ ਸਤਿਗੁਰਾਂ ਦੇ ਦਵਾਰ ਪਾਲ ਨੂੰ ਆਖਿਆ ਹੈ ਰਾਜੇ ਦੇ ਦੂਤ ਨੇ ਕਿ ਮੈਨੂੰ ਰਾਜੇ ਭੀਮ ਚੰਦ ਨੇ ਸਤਿਗੁਰਾਂ ਦੇ ਕੋਲ ਭੇਜਿਆ।
ਅੰਤਰ ਜਾਏ ਕਰੋ ਸੁਧ ਮੋਰੀ ਕਰੋ ਬੰਦਨਾ ਜੁਗ ਕਰ ਜੋਰੀ।
ਕਹਿੰਦਾ ਕਿ ਮੇਰੇ ਇੱਥੇ ਆਉਣ ਦੀ ਜਿਹੜੀ ਖਬਰ ਹੈ ਉਹ ਸਤਿਗੁਰਾਂ ਨੂੰ ਜਾ ਕੇ ਦੇ ਦਿਓ ਤੇ ਮੇਰੇ ਵੱਲੋਂ ਜਾ ਕੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰੋ।
ਸੁਣਤ ਪੌਰ ਪਤ ਤਿਸ ਠਹਿਰਾਇਓ ਆਪ ਗਇਓ ਜਹ ਪ੍ਰਭੂ ਸੁਹਾਇਓ।
ਦੂਤ ਦੀ ਬੇਨਤੀ ਨੂੰ ਸਤਿਗੁਰਾਂ ਦੇ ਦਰਬਾਰ ਨੇ ਦਵਾਰਪਾਲ ਨੇ ਸੁਣਿਆ ਹੈ, ਉਸ ਨੂੰ ਆਖਿਆ ਕਿ ਤੂੰ ਇੱਥੇ ਹੀ ਠਹਿਰ ਤੇ ਆਪ ਸਤਿਗੁਰਾਂ ਨੂੰ ਖਬਰ ਦੇਣ ਦੇ ਵਾਸਤੇ ਉੱਥੇ ਪਹੁੰਚ ਗਿਆ ਹੈ ਜਿੱਥੇ ਸਤਿਗੁਰੂ ਜੀ ਬੈਠੇ ਸਨ।
ਰੁੱਖ ਕੋ ਦੇਖ ਜੋਰ ਕਰ ਬੋਲਾ ਸ੍ਰੀ ਪ੍ਰਭ ਨਿਜ ਦਾਸਨ ਕੋ ਓਲਾ।
ਹੱਥ ਜੋੜ ਕੇ ਸਤਿਗੁਰਾਂ ਦੇ ਉਸ ਦਵਾਰਪਾਲ ਨੇ ਬੇਨਤੀ ਕੀਤੀ ਹੈ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਰਾ ਮੇਰੀ ਬੇਨਤੀ ਨੂੰ ਸੁਣੋ। ਹੇ ਸੱਚੇ ਪਾਤਸ਼ਾਹ ਜੀ ਤੁਸੀਂ ਆਪਣੇ ਸਾਰਿਆਂ ਹੀ ਦਾਸਾਂ ਦੀ ਓਟ ਹੋ।
ਭੀਮ ਚੰਦ ਸੈਲਿੰਦਰ ਬਿਲੰਦ
ਪਠਿਓ ਵਕੀਲ ਨਵੇਂ ਕਰ ਬੰਧਨ। ਕਹਿੰਦਾ ਸੱਚੇ ਪਾਤਸ਼ਾਹ ਰਾਜੇ ਭੀਮ ਚੰਦ ਨੇ ਆਪਣੇ ਦੂਤ ਨੂੰ ਇੱਥੇ ਭੇਜਿਆ ਹੈ ਤੇ ਉਹ ਜਿਹੜਾ ਆਇਆ ਹੋਇਆ ਦੂਤ ਹੈ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ।
ਕਦਮ ਪਦਮ ਕੋ ਦਰਸ਼ਨ ਚਾਹਤ ਕੁਛ ਕਾਰ ਜਿਹਤ ਲਖੀਏ ਮਾਹਤ।
ਕਹਿੰਦਾ ਕਿ ਕਿਸੇ ਕੰਮ ਦੇ ਵਾਸਤੇ ਦੂਤ ਆਇਆ ਹੈ, ਉਸ ਦੇ ਦੇਖਣ ਤੋਂ ਇਸ ਤਰ੍ਹਾਂ ਦਾ ਉਤਸ਼ਾਹ ਦਿਸਦਾ ਹੈ, ਤੁਹਾਡੇ ਚਰਨ ਕਮਲਾਂ ਦੇ ਆਣ ਕੇ ਦਰਸ਼ਨ ਕਰਨਾ ਚਾਹੁੰਦਾ।
ਥੇਰੇ ਓ ਪੌਰ ਪਰ ਯਥਾ ਹੁਕਮ ਹੈ ਕਰ ਸੁਨਾਵਣ ਕ੍ਰਿਤੀ ਤਥਾ ਹੈ।
ਸੱਚੇ ਪਾਤਸ਼ਾਹ ਦਰਵਾਜੇ ਦੇ ਬਾਹਰ ਉਹ ਖਲੋਤਾ ਹੋਇਆ, ਜਿਵੇਂ ਤੁਹਾਡਾ ਹੁਕਮ ਹੋਵੇ ਮੈਂ ਤੁਹਾਡਾ ਹੁਕਮ ਉਸ ਨੂੰ ਜਾ ਕੇ ਸੁਣਾ ਦਿਆਂ ਤਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਹੁਕਮ ਦੇ ਮੁਤਾਬਕ ਇਹ ਸਾਰਾ ਕੁਝ ਹੋਵੇ।
ਸਿਰ ਕਲਗੀ ਤਰ ਸਤ ਗੁਰ ਸਾਚੇ ਸੁਣ ਤੇ ਉਚਾਰੀ ਆਇਸ ਤਾਚੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਲਗੀ ਤਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਬੇਨਤੀ ਨੂੰ ਸੁਣਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਇਸ ਤਰ੍ਹਾਂ ਹੁਕਮ ਦਿੱਤਾ। ਕਹਿੰਦੇ ਨੇ ਕਰੇ ਹਕਾਰਨ ਤਿਸ ਕੋ ਕਾਲੀ ਦੇਗ ਰਸਤ ਤੇ ਰੱਖੋ ਨਾ ਖਾਲੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਜੇ ਦੇ ਦੂਤ ਦੇ ਨਾਲ ਜਿਹੜਾ ਮਿਲਾਪ ਹੈ ਉਹ ਅਸੀਂ ਕੱਲ ਨੂੰ ਕਰਾਂਗੇ, ਉਸ ਨੂੰ ਜਾ ਕੇ ਸੰਦੇਸ਼ਾ ਦੇ ਦੇ ਕਿ ਕੱਲ ਨੂੰ ਮੈਂ ਮਿਲਾਂਗਾ, ਇਸ ਤੋਂ ਇਲਾਵਾ ਦੇਗ ਰਸਤ ਜਿਹੜੀ ਹੈ ਸਾਰੀ ਪਹੁੰਚਾਈ ਜਾਵੇ, ਭਾਵ ਕੇ ਖਾਣ ਪੀਣ ਦਾ ਚੰਗਾ ਉਸਦਾ ਪ੍ਰਬੰਧ ਕੀਤਾ ਜਾਵੇ।
ਦੁਆਰ ਪਾਲ ਤਵ ਆਣ ਸੁਨਾਈ ਆਛੀ ਮਾਣ ਗਯੋ ਨਿਜ ਥਾਈ।
ਦੁਆਰਪਾਲ ਨੇ ਆਣ ਕੇ ਰਾਜੇ ਭੀਮ ਚੰਦ ਦੇ ਦੂਤ ਨੂੰ ਆਖਿਆ ਕਿ ਸਤਿਗੁਰਾਂ ਨੇ ਹੁਕਮ ਕੀਤਾ ਕਿ ਮੈਂ ਤੇਰੇ ਨਾਲ ਮਿਲਾਪ ਕੱਲ ਨੂੰ ਕਰਾਂਗਾ। ਦੂਤ ਨੇ ਗੱਲ ਨੂੰ ਚੰਗਾ ਮੰਨਿਆ ਤੇ ਫੇਰ ਜਿੱਥੇ ਡੇਰਾ ਲਾਇਆ ਸੀ ਉੱਥੇ ਚਲਾ ਗਿਆ।
ਕਹਿ ਪੁਣ ਰਸਤ ਪੁਚਾਵਣ ਕਰੀ ਖਾਣ ਪਾਣ ਕੀ ਨਸਬਿਦ ਖਰੀ।
ਸਤਿਗੁਰਾਂ ਦੇ ਹੁਕਮ ਦੇ ਦੁਆਰਾ ਸਾਰਾ ਰਸਤ ਪਾਣੀ ਦੂਤ ਦੇ ਕੋਲ ਪਹੁੰਚਾਇਆ ਗਿਆ ਹੈ, ਚੰਗੇ ਤਰੀਕੇ ਦੇ ਨਾਲ ਚੰਗੀ ਵਿਧੀ ਦੇ ਨਾਲ ਉਸਨੇ ਪ੍ਰਸ਼ਾਦ ਪਾਣੀ ਛਕਿਆ।
ਥਿਤ ਡੇਰੇ ਹੋਏ ਨਿਸਾ ਬਿਤਾਈ ਜਾਗੇ ਪੁਣ ਪ੍ਰਭਾਤ ਹੈ ਆਈ।
ਆਪਣੇ ਡੇਰੇ ਦੇ ਉੱਤੇ ਹੀ ਉਸਨੇ ਰਾਤ ਨੂੰ ਬਤੀਤ ਕੀਤਾ, ਅਗਲਾ ਸਵੇਰਾ ਹੋ ਗਿਆ।
ਸਤ ਗੁਰ ਘਰ ਸ਼ਨਾਨ ਸ਼ੁਭ ਨੀਰ ਬੈਠ ਸਮਾਧ ਲਗਾਏ ਗਹੀਰ।
ਅੰਮ੍ਰਿਤ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਾਗੇ ਨੇ, ਇਸ਼ਨਾਨ ਪਾਣੀ ਕੀਤਾ ਹੈ, ਚੰਗੇ ਵਧੀਆ ਸੁੰਦਰ ਕੱਪੜਿਆਂ ਨੂੰ ਪਹਿਨਿਆ ਤੇ ਫੇਰ ਗਹਿਰੀ ਸਮਾਧੀ ਲਾ ਕੇ ਬਹਿ ਗਏ।
ਚਾਰ ਸਰੀਰ ਚੀਰ ਬੇਦਨਿਕ ਬਾਂਦੀ ਜਿਗਾਰ ਉਚਰਿਓਸ਼ਨਿਕ।
ਇਸ ਤੋਂ ਬਾਅਦ ਦੁਬਾਰਾ ਫਿਰ ਕੱਪੜਿਆਂ ਨੂੰ ਚੰਗੇ ਤਰੀਕੇ ਦੇ ਨਾਲ ਬਦਲਿਆ ਗਿਆ ਹੈ, ਫਿਰ ਸਤਿਗੁਰਾਂ ਨੇ ਆਪਣੇ ਸੀਸ ਦੇ ਉੱਤੇ ਦਸਤਾਰਾ ਸਜਾਇਆ ਹੈ, ਫਿਰ ਉੱਪਰ ਜਿਗਾ ਲਾਈ।
ਉਦੇ ਉਦੇ ਉਸ ਪਤੀ ਬਾਹਰ ਆਏ ਕਲਗੀ ਸੁੰਦਰ ਸੋਭ ਵਧਾਏ।
ਜਦੋਂ ਥੋੜਾ ਜਿਹਾ ਸੂਰਜ ਦਾ ਚੜਾਅ ਹੋਇਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਆਏ ਨੇ, ਜਿਨ੍ਹਾਂ ਦੇ ਦਸਤਾਰੇ ਦੇ ਉੱਤੇ ਕਲਗੀ ਬਹੁਤ ਹੀ ਜ਼ਿਆਦਾ ਸੋਭਾ ਪਾ ਰਹੀ।
ਨੰਦ ਚਾਂਦ ਜੁੱਤ ਬ੍ਰਿੰਦ ਮਸੰਦ ਪਾਦੇ ਅਰ ਬਿੰਦ ਬੰਦ ਕਰ ਬੰਦ।
ਨੰਦ ਚੰਦ ਦੇ ਸਮੇਤ ਬਹੁਤੇ ਸਾਰੇ ਮਸੰਦ ਆਏ ਨੇ, ਜਿਨ੍ਹਾਂ ਨੇ ਆਣ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀਆਂ।
ਮਾਤਲ ਤਵ ਕਿਰਪਾਲ ਚਲ ਆਇਓ ਭਗਨੀ ਨੰਦ ਬੰਦ ਸੁਖ ਪਾਇਓ।
ਇਹਨਾਂ ਚਿਰ ਨੂੰ ਮਾਮਾ ਕਿਰਪਾਲ ਜੀ ਵੀ ਉੱਥੇ ਪਹੁੰਚ ਗਏ ਨੇ।
ਭਗਨੀ ਨੰਦ ਬੰਦ ਸੁਖ ਪਾਇਓ
ਭਾਵ ਕੇ ਮਾਮਾ ਕਿਰਪਾਲ ਜੀ ਨੇ ਆਪਣੀ ਭੈਣ ਦੇ ਸਪੁੱਤਰ ਭਾਵ ਕੇ ਸਤਿਗੁਰਾਂ ਨੂੰ ਆਣ ਕੇ ਮੱਥਾ ਟੇਕਿਆ।
ਪਾਂਚੋਂ ਵੀਰ ਭਾਣ ਜੇ ਆਏ ਬਸਤਰ ਸ਼ਸਤਰ ਤੇ ਅਧਿਕ ਸੁਹਾਏ।
ਪੰਜੇ ਜਿਹੜੇ ਸੂਰ ਵੀਰ ਨੇ, ਜਿਨ੍ਹਾਂ ਨੂੰ ਗੁਰੂ ਘਰ ਦੇ ਵਿੱਚ ਗੁਰੂ ਕੇ ਭਾਣਜੇ ਆਖਿਆ ਜਾਂਦਾ, ਉਹ ਵੀ ਸ਼ਸਤਰਾਂ ਤੇ ਵਸਤਰਾਂ ਨੂੰ ਸਜਾ ਕੇ ਪਹੁੰਚ ਗਏ ਨੇ, ਭਾਵ ਕੇ ਬੀਬੀ ਵੀਰੋ ਜੀ ਦੇ ਸਪੁੱਤਰ।
ਦਰਸ਼ਨ ਕਾਂਖੀ ਸੰਗਤ ਜੇਤੀ ਲੈ ਉਪਾਇਨ ਪਹੁੰਚੀ ਤੇਤੀ।
ਇਸ ਤੋਂ ਇਲਾਵਾ ਜਿਹੜੀ ਸੰਗਤ ਦਰਸ਼ਨਾਂ ਦੇ ਵਾਸਤੇ ਪਹੁੰਚੀ ਹੋਈ ਸੀ ਉਹ ਵੀ ਸਾਰੀ ਦੀ ਸਾਰੀ ਸੰਗਤ ਆਪੋ ਆਪਣੀ ਭੇਟਾਂ ਨੂੰ ਲੈ ਕੇ ਉੱਥੇ ਪਹੁੰਚੀ।
ਹੋਣ ਲੱਗੀ ਅਰਦਾਸ ਅਗਾਰੀ ਹੇਰ ਹੇਰ ਹਰ ਖਤ ਹੋਏ ਵਾਰੀ।
ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸਾਂ ਹੋਣ ਲੱਗੀਆਂ ਨੇ। ਇਸ ਜਗ੍ਹਾ ਦੇ ਉੱਤੇ ਅਰਦਾਸ ਦਾ ਭਾਵ ਹੈ ਅਰਜਾਂ ਬੇਨਤੀਆਂ, ਭਾਵ ਕੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਬੇਨਤੀਆਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੋ ਰਹੀਆਂ ਨੇ। ਸਤਿਗੁਰਾਂ ਦਾ ਦਰਸ਼ਨ ਕਰ ਕਰਕੇ ਸਾਰੇ ਦੇ ਸਾਰੇ ਬਹੁਤ ਖੁਸ਼ ਹੋ ਰਹੇ ਨੇ।
ਸਿੰਘਾਸਣ ਥਿਤ ਟੁਰਿਓ ਚੋਰ ਬੈਠੇ ਕੁਲ ਸੋਢੀ ਸਿਰ ਮੋਰ।
ਸੋਢੀ ਕੁਲ ਦੇ ਸਿਰਮੌਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਿੰਘਾਸਣ ਦੇ ਉੱਤੇ ਬਿਰਾਜਮਾਨ ਨੇ। ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਕੀਤਾ ਜਾ ਰਿਹਾ।
ਦਾਸਣ ਕਰੈ ਭਾਵਨਾ ਪੂਰੀ ਸਭ ਤੇ ਭਈ ਸਭਾ ਸ਼ੁਭ ਰੂਰੀ।
ਸਤਿਗੁਰੂ ਜੀ ਸਾਰਿਆਂ ਹੀ ਦਾਸਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਪੂਰੀਆਂ ਕਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਭਾ ਸਾਰਿਆਂ ਦੇ ਨਾਲ ਭਰੀ ਹੋਈ।
ਕਰਨਾ ਭਰੇ ਬਿਲੋਚਣ ਕੋਰ ਹੇਰ ਪ੍ਰਿਯ ਸਿੱਖਣ ਕੀ ਓਰ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਦੇ ਜਿਹੜੇ ਕੋਣੇ ਨੇ ਉਹ ਭਾਵ ਕੇ ਦਇਆ ਦੇ ਨਾਲ ਭਰੇ ਹੋਏ ਨੇ ਤੇ ਸਤਿਗੁਰੂ ਜੀ ਆਪਣੇ ਪਿਆਰਿਆਂ ਸਿੱਖਾਂ ਦੇ ਵੱਲ ਦੇਖ ਰਹੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਨਾਂਦ ਚਾਂਦ ਕਰ ਬਾਂਧ ਕਹਿ ਪੀਵ ਚਾਂਦ ਸੈ ਲਿੰਦ ਪਠਿਓ ਸੋਇਆਬੈ ਹਕਾਰੀਐ ਦਰਸੈ ਪਦ ਅਰਬਿੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੰਦ ਚੰਦ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ ਹੈ। ਕਹਿੰਦਾ ਭੀਮ ਚੰਦ ਸਹਿ ਲਿੰਦ, ਭਾਵ ਕੇ ਪਹਾੜੀ ਰਾਜਾ ਜਿਹੜਾ ਭੀਮ ਚੰਦ,
ਪਠਿਓ ਸੁਹਬੈ ਹਕਾਰੀਐ ਦਰਸੈ ਪਦ ਅਰਬਿੰਦ।
ਦੀਵਾਨ ਨੰਦ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜੇ ਭੀਮ ਚੰਦ ਦਾ ਜਿਹੜਾ ਦੂਤ ਆਇਆ ਹੋਇਆ ਸੱਚੇ ਪਾਤਸ਼ਾਹ ਉਸ ਨੂੰ ਇਸ ਵੇਲੇ ਤੁਸੀਂ ਬੁਲਾਓ ਤਾਂ ਕਿ ਤੁਹਾਡਾ ਆਣ ਕੇ ਉਹ ਦਰਸ਼ਨ ਕਰ ਸਕੇ।
ਲੈ ਸ੍ਰੀ ਗੁਰ ਤੇ ਹੁਕਮ ਪਠਾਇਓ ਸੁਣ ਵਕੀਲ ਸੋ ਤਤਸ਼ਨ ਆਇਓ।
ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਇੱਕ ਸਿੱਖ ਉਸ ਦੂਤ ਦੇ ਕੋਲ ਪਹੁੰਚਿਆ ਹੈ। ਜਾ ਕੇ ਦੂਤ ਨੂੰ ਉਸ ਨੇ ਸਤਿਗੁਰਾਂ ਦਾ ਸੰਦੇਸ਼ਾ ਦਿੱਤਾ ਤੇ ਤਤ ਛਿਨ ਹੀ ਰਾਜੇ ਭੀਮ ਚੰਦ ਦਾ ਦੂਤ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਪਹੁੰਚ ਗਿਆ।
ਸਭਾ ਮਜਾਰ ਪ੍ਰਵੇਸ਼ੋ ਆਈ ਤਾਰੇ ਅਕੋਰ ਕੋ ਗਰੀਵ ਨਿਵਾਈ।
ਆਣ ਕੇ ਸਭਾ ਦੇ ਵਿੱਚ ਦੂਤ ਨੇ ਪ੍ਰਵੇਸ਼ ਕੀਤਾ ਹੈ, ਆਪਣੇ ਵੱਲੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨੇ ਭੇਟਾ ਅਰਪਣ ਕੀਤੀ ਤੇ ਧੌਣ ਨੂੰ ਚੁਕਾਇਆ।
ਜਹਾਂ ਮੇਵਰੇ ਥਾਨ ਬਤਾਇਓ ਬੈਠਿਓ ਤ੍ਰਸਤ ਅੰਗ ਸੁਖ ਚਾਇਓ।
ਮੇਵੜੇ ਨੇ ਜਿੱਥੇ ਬੈਠਣ ਦਾ ਦੂਤ ਨੂੰ ਇਸ਼ਾਰਾ ਕੀਤਾ ਹੈ, ਦੂਤ ਉਥੇ ਹੀ ਜਾ ਕੇ ਬੈਠ ਗਿਆ ਪਰ ਬਹੁਤ ਹੀ ਜ਼ਿਆਦਾ ਡਰ ਕਰਕੇ ਅੰਗਾਂ ਨੂੰ ਸੰਕੋਚਦਾ ਹੈ।
ਦੀਹ ਪ੍ਰਤਾਪ ਦੇਖਤ ਪ੍ਰਭ ਕੇਰੋ ਜਥਾ ਇੰਦਰਾਸਣ ਇੰਦਰ ਸੋ ਹੇਰੋ।
ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਹੁਤ ਹੀ ਜ਼ਿਆਦਾ ਵੱਡਾ ਪ੍ਰਤਾਪ ਹੈ। ਜਥਾ ਇੰਦਰਾਸਣ ਇੰਦਰ ਸੁਹੇਰੋ, ਭਾਵ ਕੇ ਜਿਵੇਂ ਇੰਦਰ ਦੇ ਸਿੰਘਾਸਣ ਤੇ ਇੰਦਰ ਸੋਭਦਾ ਹੈ, ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਤਿਗੁਰੂ ਨਾਨਕ ਦੇ ਸਿੰਘਾਸਣ ਦੇ ਉੱਤੇ ਬੈਠ ਕੇ ਸੋਭਾ ਪਾ ਰਹੇ ਨੇ।
ਹੱਥ ਬਾਂਧ ਕਰ ਅਰਜ਼ ਗੁਜ਼ਾਰੀ ਕਰੀ ਨਮੋ ਨਿਪ ਆਪ ਅਗਾਰੀ।
ਹੱਥ ਜੋੜ ਕੇ ਦੂਤ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਸ਼ੁਰੂ ਕੀਤੀ ਹੈ। ਕਹਿੰਦਾ ਸੱਚੇ ਪਾਤਸ਼ਾਹ, ਮੈਂ ਆਪਣੇ ਰਾਜੇ ਭੀਮ ਚੰਦ ਦੇ ਵੱਲੋਂ ਵੀ ਤੁਹਾਡੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ।
ਕਦਮ ਪਦਮ ਪਰ ਸਿਰ ਨਿਜ ਰਾਖਾ ਦਾਸਨ ਦਾਸ ਹੋਣ ਅਭੀ ਲਾਖਾ।
ਕਹਿੰਦਾ ਕਿ ਸੱਚੇ ਪਾਤਸ਼ਾਹ, ਤੁਸੀਂ ਸਮਝੋ ਕਿ ਮੇਰੇ ਰਾਜੇ ਭੀਮ ਚੰਦ ਨੇ ਤੁਹਾਡੇ ਕਦਮਾਂ ਦੇ ਉੱਤੇ ਆਪਣੇ ਮਸਤਕ ਨੂੰ ਰੱਖਿਆ ਹੋਇਆ। ਦਾਸਨ ਦਾਸ ਹੋਣ ਅਭਿਲਾਖਾ, ਸਾਡਾ ਜਿਹੜਾ ਰਾਜਾ ਭੀਮ ਚੰਦ ਹੈ ਉਹ ਸੱਚੇ ਪਾਤਸ਼ਾਹ ਜੀ ਤੁਹਾਡੇ ਦਾਸਾਂ ਦਾ ਵੀ ਅੱਗੋਂ ਦਾਸ ਹੋਣ ਦੀ ਇੱਛਾ ਨੂੰ ਧਾਰਨ ਕਰਦਾ।
ਫੁਰਮਾਇਓ ਸ੍ਰੀ ਮੁਖ ਅਰਬਿੰਦ ਭੀਮ ਚੰਦ ਮੁਨੇ ਜਦਰ ਬਿਲੰਦ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਪਣੇ ਮੁਖ ਤੋਂ ਫਰਮਾਨ ਕੀਤਾ, ਕਹਿੰਦੇ ਨੇ ਭੀਮ ਚੰਦ ਮਨ ਜੇਂਦਰ ਬਲਿੰਦਨ, ਭਾਵ ਕਿ ਤੁਹਾਡਾ ਰਾਜਾ ਭੀਮ ਚੰਦ ਵੱਡਾ ਹੈ।
ਕੁਸ਼ਲ ਸਮੇਤ ਕਹਾਂ ਅਬ ਥੇਰਿਓ, ਇਤ ਤੇ ਜਾਏ ਗਮਨ ਕਿਤ ਕਰਿਓ।
ਸਤਿਗੁਰਾਂ ਨੇ ਦੂਤ ਨੂੰ ਸਵਾਲ ਕੀਤਾ ਕੀ ਤੁਹਾਡਾ ਰਾਜਾ ਭੀਮ ਚੰਦ ਰਾਜੀ ਖੁਸ਼ੀ ਹੈ, ਇਸ ਤੋਂ ਇਲਾਵਾ ਇਸ ਵੇਲੇ ਉਹ ਕਿੱਥੇ ਟਿਕਿਆ ਹੋਇਆ, ਸਾਨੂੰ ਮਿਲਣ ਤੋਂ ਬਾਅਦ ਜਦੋਂ ਉਹ ਗਿਆ ਹੈ ਉਸਨੇ ਉਸ ਤੋਂ ਬਾਅਦ ਕਿੱਥੇ ਕਿੱਥੇ ਯਾਤਰਾ ਕੀਤੀ।
ਕਹੋ ਕਾਰਨ ਤੂੰ ਨਿਜ ਅਗਵਨੂ, ਪਠੇ ਹੋਏ ਨਿਪਕਾਰ ਜੇ ਕਵਨੂ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜੇ ਨੇ ਸਾਡੇ ਕੋਲ ਕਿਸੇ ਕੰਮ ਦੇ ਵਾਸਤੇ ਤੈਨੂੰ ਭੇਜਿਆ ਹੋਵੇਗਾ, ਤੂੰ ਇਹ ਵੀ ਦੱਸ ਕਿ ਤੇਰਾ ਇੱਥੇ ਆਉਣਾ ਕਿਵੇਂ ਹੋਇਆ।
ਸੁਣਤ ਦੂਤ ਨੇ ਕੁਸ਼ਲ ਜਨਾਈ, ਜਬ ਕੋ ਦਰਸ ਕੀਨ ਗਿਰ ਰਾਈ।
ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਰਾਜੇ ਦੇ ਦੂਤ ਨੇ ਰਾਜੇ ਦੀ ਰਾਜੀ ਖੁਸ਼ੀ ਦੀ ਖਬਰ ਦਿੱਤੀ ਹੈ। ਇਸ ਤੋਂ ਇਲਾਵਾ ਕਹਿੰਦਾ ਕਿ ਸੱਚੇ ਪਾਤਸ਼ਾਹ ਜਦੋਂ ਦਾ ਤੁਹਾਨੂੰ ਮਿਲ ਕੇ ਰਾਜਾ ਭੀਮ ਚੰਦ ਵਾਪਸ ਪਰਤੇ।
ਤਬ ਕੇ ਗੁਣ ਗੁਣ ਰਾਵਰ ਕੇ ਰੇ, ਵਰਨਤ ਹੈ ਸਭ ਨਿਕਟ ਬੜੇ ਰੇ।
ਕਹਿੰਦਾ ਜੀ ਜਦੋਂ ਦਾ ਤੁਹਾਨੂੰ ਮਿਲ ਕੇ ਗਿਆ ਹੈ ਉਦੋਂ ਦਾ ਰਾਜਾ ਭੀਮ ਚੰਦ ਤੁਹਾਡੇ ਬਹੁਤੇ ਹੀ ਜ਼ਿਆਦਾ ਗੁਣਾਂ ਦਾ ਗਾਣ ਕਰਦਾ, ਭਾਵ ਕਿ ਜਿਹੜਾ ਵੀ ਮਿਲਦਾ ਉਹਨੂੰ ਤੁਹਾਡੇ ਗੁਣ ਹੀ ਦੱਸਦਾ।
ਦੀਹ ਸਸ਼ੀਲ ਗਹੀਲ ਰਸੀਲੇ, ਡੀਲ ਛਬੀਲਾ ਹਰ ਤਾਹੀਲੇ।
ਰਾਜਾ ਭੀਮ ਚੰਦ ਸੱਚੇ ਪਾਤਸ਼ਾਹ ਹਰ ਇੱਕ ਦੇ ਕੋਲ ਤੁਹਾਡੀਆਂ ਤਾਰੀਫਾਂ ਕਰਦਾ। ਉਹ ਕਹਿੰਦਾ ਕਿ ਸਤਿਗੁਰੂ ਜੀ ਬਹੁਤ ਸੁਸ਼ੀਲ ਨੇ, ਉਹ ਬਹੁਤ ਹੀ ਜ਼ਿਆਦਾ ਗਹਿਰੇ ਤੇ ਗੰਭੀਰ ਨੇ, ਭਾਵ ਕੇ ਕਰਨਾ ਦੇ ਰਸ ਦੇ ਨਾਲ ਉਹ ਹਮੇਸ਼ਾ ਭਰੇ ਰਹਿੰਦੇ ਨੇ, ਉਹ ਬੜੇ ਛੈਲ ਛਬੀਲੇ ਨੇ। ਇਸ ਤੋਂ ਇਲਾਵਾ ਹਰਤਾ ਹੀਲੇ, ਭਾਵ ਕੇ ਜਿਹੜਾ ਵੀ ਸਤਿਗੁਰਾਂ ਦਾ ਜਾ ਕੇ ਦਰਸ਼ਨ ਕਰਦਾ ਸਤਿਗੁਰੂ ਜੀ ਉਹਦੇ ਦਿਲ ਨੂੰ ਮੋਹ ਲੈਂਦੇ ਨੇ।
ਭਾਗ ਵਿਸ਼ੇਸ਼ ਦੇਸ਼ ਕੇ ਪਏ, ਕਦਮ ਪਦਮ ਗੁਰ ਕੇ ਜਬ ਆਏ।
ਕਹਿੰਦਾ ਕਿ ਸੱਚੇ ਪਾਤਸ਼ਾਹ ਰਾਜਾ ਭੀਮ ਚੰਦ ਕਹਿੰਦਾ ਕਿ ਸਾਡੇ ਇਸ ਦੇਸ਼ ਦੇ ਸਾਡੀ ਇਸ ਰਿਆਸਤ ਦੇ ਤੇ ਵੱਡੇ ਭਾਗ ਜਾਗ ਪਏ ਨੇ ਕਿ ਸਤਿਗੁਰਾਂ ਨੇ ਇੱਥੇ ਆਪਣੇ ਪਵਿੱਤਰ ਕਦਮਾਂ ਨੂੰ ਚਰਨਾਂ ਨੂੰ ਪਾਇਆ।
ਸਭ ਲੋਕਣ ਕੋ ਹੋਤ ਪਲੇਰਾ, ਕੈ ਸੁਣ ਸ਼ਬਦ ਦਰਸ ਕੈ ਹੇਰਾ।
ਭਾਵ ਕੇ ਸਾਰਿਆਂ ਲੋਕਾਂ ਦਾ ਸਤਿਗੁਰਾਂ ਦੇ ਆਉਣ ਦੇ ਨਾਲ ਇੱਥੇ ਭਲਾ ਹੈ। ਕਹਿ ਸੁਣ ਸ਼ਬਦ ਦਰਸ ਕਹਿ ਹੈਰਾ, ਭਾਵ ਕੇ ਜਿਹੜਾ ਵੀ ਸਤਿਗੁਰਾਂ ਦੇ ਦਰਸ਼ਨ ਕਰਦਾ ਜਾਂ ਜਿਹੜਾ ਵੀ ਸਤਿਗੁਰਾਂ ਦਾ ਕੋਈ ਬਚਨ ਸੁਣ ਲੈਂਦਾ ਉਹਦੇ ਵਾਸਤੇ ਉਹ ਲਾਭਦਾਇਕ ਸਿੱਧ ਹੁੰਦਾ।
ਪਾਪ ਕਲਾਪ ਆਪ ਛਪ ਜਹ ਜਹ ਕੇ ਹਰ ਤਹ ਨਹ ਗਜ ਪਹ।
ਦੂਤ ਆਪਣੇ ਰਾਜੇ ਦੇ ਵੱਲੋਂ ਕਹਿ ਰਿਹਾ ਕਿ ਸੱਚੇ ਪਾਤਸ਼ਾਹ ਰਾਜਾ ਸਾਡਾ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੱਥੇ ਰਹਿਣ ਦੇ ਕਰਕੇ ਸਾਰੇ ਦੇ ਸਾਰੇ ਜਿਹੜੇ ਵੱਡੇ ਪਾਪ ਨੇ ਉਹ ਵੀ ਸਾਰੇ ਦੇ ਸਾਰੇ ਛੁਪ ਜਾਣਗੇ, ਜਿਵੇਂ ਕਿ ਸ਼ੇਰ ਦੇ ਹੁੰਦਿਆਂ ਵੱਡੇ ਕਿਸੇ ਵੀ ਹਾਥੀ ਦਾ ਕਿਸੇ ਨੂੰ ਭੈ ਨਹੀਂ ਹੁੰਦਾ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਤੁਹਾਡਾ ਇਸ ਰਿਆਸਤ ਦੇ ਵਿੱਚ ਰਹਿਣਾ।
ਸਭਹਿਣ ਦੁਰਲਭ ਦਰਸ਼ਨ ਜੋਇਓ, ਭੂਤਲ ਇਤ ਕੋ ਪਾਵਨ ਹੋਇਓ।
ਤੁਹਾਡੇ ਚਰਨ ਪੈਣ ਦੇ ਨਾਲ ਇੱਥੋਂ ਦੀ ਸਾਰੀ ਜਿਹੜੀ ਧਰਤੀ ਹੈ ਉਹ ਪਵਿੱਤਰ ਹੋ ਗਈ ਹੈ, ਕਿਉਂਕਿ ਬਹੁਤੇ ਸਾਰੇ ਲੋਕਾਂ ਨੇ ਤੁਹਾਡਾ ਦੁਰਲੱਭ ਦਰਸ਼ਨ ਕੀਤਾ।
ਇੱਥੇ ਆਦਿਕ ਮਹਿਮਾ ਗੁਣ ਬ੍ਰਿੰਦ, ਸੁਣਤ ਰਹੇ ਸਭ ਕਹੇ ਨਰਿੰਦ।
ਕਹਿੰਦਾ ਕਿ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੀ ਰਾਜਾ ਭੀਮ ਚੰਦ ਤੁਹਾਡੀ ਮਹਿਮਾ ਕਰਦਾ ਹੈ, ਜਦੋਂ ਮਹਿਮਾ ਕਰਦਾ ਹੈ ਤੇ ਅਸੀਂ ਸਾਰੇ ਦੇ ਸਾਰੇ ਉਹਦੀਆਂ ਗੱਲਾਂ ਨੂੰ ਸੁਣਦੇ ਰਹਿੰਦੇ।
ਇਤ ਤੇ ਜਾਏ ਨਾ ਕਿ ਤੂੰ ਗਇਓ, ਰਹਿਓ ਸਦਨ ਮਨ ਆਨੰਦ ਪਾਇਓ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਵੀ ਸਵਾਲ ਕੀਤਾ ਸੀ ਕਿ ਇੱਥੋਂ ਜਾਣ ਤੋਂ ਬਾਅਦ ਉਹ ਕਿੱਥੇ ਕਿੱਥੇ ਗਿਆ, ਤੇ ਅੱਗੋਂ ਦੂਤ ਹੁਣ ਉਸ ਸਵਾਲ ਦਾ ਜਵਾਬ ਦਿੰਦਾ ਕਿ ਸੱਚੇ ਪਾਤਸ਼ਾਹ ਇੱਥੋਂ ਤੁਹਾਡਾ ਦਰਸ਼ਨ ਕਰਕੇ ਜਦੋਂ ਹੀ ਵਾਪਸ ਗਿਆ ਹੈ ਤੇ ਉਸਨੇ ਆਪਣੀ ਰਿਆਸਤ ਬਿਲਾਸਪੁਰ ਦੇ ਵਿੱਚ ਹੀ ਨਿਵਾਸ ਰੱਖਿਆ, ਉਹ ਕਿਤੇ ਵੀ ਨਹੀਂ ਗਿਆ।
ਮਮ ਆਗਵਨ ਸੁਣੋ ਪ੍ਰਭ ਕਾਰਨ, ਰਾਵਰ ਕੰਨ ਪਠਿਓ ਹਿਤ ਤਾਰਨ।
ਹੁਣ ਰਾਜੇ ਭੀਮ ਚੰਦ ਦਾ ਜਿਹੜਾ ਦੂਤ ਹੈ ਉਹ ਆਪਣੇ ਆਉਣ ਦਾ ਕਾਰਨ ਦੱਸਦਾ, ਕਹਿੰਦਾ ਕਿ ਸੱਚੇ ਪਾਤਸ਼ਾਹ ਮੇਰੇ ਆਉਣ ਦਾ ਕਾਰਨ ਸੁਣੋ ਕਿ ਮੈਨੂੰ ਰਾਜੇ ਭੀਮ ਚੰਦ ਨੇ ਹਿਤ ਨੂੰ ਧਾਰਨ ਕਰਕੇ ਤੁਹਾਡੇ ਕੋਲ ਭੇਜਿਆ।
ਰਾਜੇ ਹੱਥ ਜੋੜੇ ਮਪਾਖਾ, ਚਰਨ ਕਮਲ ਮੈਂ ਪ੍ਰੀਤ ਪਿਲਾਖਾ।
ਕਹਿੰਦਾ ਜੀ ਰਾਜੇ ਭੀਮ ਚੰਦ ਨੇ ਹੱਥ ਜੋੜ ਕੇ ਮੈਨੂੰ ਆਖਿਆ ਸੀ ਚਰਨ ਕਮਲ ਮੈਂ ਪ੍ਰੀਤ ਪਿਲਾਖਾ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਪ੍ਰੀਤ ਦਾ ਮੈਂ ਚਾਹਵਾਨ।
ਜੇ ਤਕ ਦੇਸ਼ ਰਾਜ ਮਮ ਸੈਲ, ਆਪਣੋ ਜਾਣ ਕਰੈ ਗੁਰ ਗੈਲ।
ਦੂਤ ਕਹਿੰਦਾ ਕਿ ਭੀਮ ਚੰਦ ਕਹਿੰਦਾ ਹੈ ਕਿ ਮੇਰੀ ਰਿਆਸਤ ਦਾ ਜਿੰਨਾ ਵੀ ਇਲਾਕਾ ਹੈ ਉਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਚਾਹਣ ਜਾ ਸਕਦੇ ਨੇ, ਭਾਵ ਕੇ ਹਰ ਇੱਕ ਤਰਫ ਉਹ ਸੈਰ ਕਰ ਸਕਦੇ ਨੇ।
ਜਿਮ ਆਪਣਿਓ ਪਰ ਹੁਕਮ ਬਖਾਨ, ਤਿਮ ਹੀ ਮੋਹ ਪਰ ਕਰੁਣਾ ਠਾਨ।
ਦੂਤ ਕਹਿੰਦਾ ਕਿ ਰਾਜੇ ਨੇ ਇਹ ਵੀ ਆਖਿਆ ਕਿ ਜਿਵੇਂ ਆਪਣੇ ਦਾਸਾਂ ਦੇ ਉੱਤੇ ਸਤਿਗੁਰੂ ਜੀ ਹੁਕਮ ਕਰਦੇ ਨੇ, ਇਸੇ ਤਰ੍ਹਾਂ ਮੈਂ ਵੀ ਸਤਿਗੁਰਾਂ ਦਾ ਦਾਸ ਹਾਂ, ਮੇਰੇ ਉੱਤੇ ਕਰੁਣਾ ਨੂੰ ਕਰਕੇ ਜੋ ਵੀ ਹੁਕਮ ਕਰਨਗੇ ਮੈਂ ਉਸ ਹੁਕਮ ਨੂੰ ਪੂਰਾ ਕਰਾਂਗਾ।
ਗਜ ਬਾਜੀ ਆਦਿਕ ਕਰ ਮੇਰੇ, ਕਰ ਮੰਗਾਵਣ ਲੈ ਸ਼ੁਭ ਹੇਰੇ।
ਇਸ ਤੋਂ ਇਲਾਵਾ ਦੂਤ ਨੇ ਆਖਿਆ ਕਿ ਸੱਚੇ ਪਾਤਸ਼ਾਹ ਰਾਜਾ ਭੀਮ ਚੰਦ ਕਹਿੰਦਾ ਕਿ ਮੇਰੇ ਕੋਲ ਬਹੁਤ ਹਾਥੀ ਨੇ, ਬੜੇ ਘੋੜੇ ਨੇ, ਭਾਵ ਕਿ ਜੋ ਵੀ ਸਤਿਗੁਰੂ ਜੀ ਚਾਹੁਣ ਜਦੋਂ ਵੀ ਚਾਹੁਣ ਉਹ ਮੇਰੇ ਤੋਂ ਮੰਗਵਾ ਸਕਦੇ ਨੇ।
ਸਦਨ ਸਾਂਝ ਪਾਵਨ ਕੋ ਚਾਹਤ, ਮਿਲਿਓ ਜਬੈ ਕੋ ਅਦਕ ਮਾਹਤ।
ਦੂਤ ਕਹਿੰਦਾ ਕਿ ਸੱਚੇ ਪਾਤਸ਼ਾਹ ਤੁਹਾਡੇ ਨਾਲ ਰਾਜਾ ਭੀਮ ਚੰਦ ਘਰ ਵਾਲੀ ਵਰਤਨ ਆਪਦੇ ਨਾਲ ਪਾਉਣੀ ਚਾਹੁੰਦਾ ਹੈ। ਇਸ ਗੱਲ ਦੀ ਪ੍ਰੋੜਤਾ ਹੁੰਦੀ ਹੈ ਕਿ ਘਰ ਵਾਲੀ ਵਰਤਨ ਪਾਉਣਾ ਚਾਹੁੰਦਾ ਹੈ, ਸਾਂਝ ਪਾਉਣਾ ਚਾਹੁੰਦਾ ਹੈ। ਦੂਤ ਕਹਿੰਦਾ ਕਿ ਸੱਚੇ ਪਾਤਸ਼ਾਹ ਘਰ ਵਰਗੀ ਸਾਂਝ ਤੁਹਾਡੇ ਨਾਲ ਰਾਜਾ ਪਾਉਣੀ ਚਾਹੁੰਦਾ ਹੈ, ਜਦੋਂ ਦਾ ਮਿਲਿਆ ਹੈ ਉਹ ਬਹੁਤ ਹੀ ਜ਼ਿਆਦਾ ਉਮੰਗ ਦੇ ਵਿੱਚ ਹੈ।
ਅਬ ਜੋ ਵਸਤ ਹੈ ਘਰ ਮੋਹੀ, ਗੋਰ ਅਭਿਲਾਖਾ ਜਿਵੇਂ ਔਰ ਹੋਹੀ।
ਰਾਜਾ ਭੀਮ ਚੰਦ ਨੇ ਆਖਿਆ ਹੈ ਕਿ ਹੁਣ ਮੇਰੇ ਘਰ ਦੇ ਵਿੱਚ ਜਿੰਨੀਆਂ ਵੀ ਵਸਤੂਆਂ ਨੇ ਇਹਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵੀ ਅਧਿਕਾਰ ਹੈ, ਭਾਵ ਕਿ ਜਦੋਂ ਚਾਹੁਣ ਜੋ ਵੀ ਚਾਹੁਣ ਸਤਿਗੁਰੂ ਜੀ ਮੇਰੇ ਤੋਂ ਮੰਗਵਾ ਸਕਦੇ ਨੇ।
ਬਿਨਾ ਅੰਤਰੇ ਆਪਣੀ ਜਾਨ, ਨਿਜ ਕਰ ਸਮਯਨ ਵਾਵਨ ਠਾਨ।
ਹੁਣ ਜਿਹੜਾ ਦੂਤ ਹੈ ਰਾਜੇ ਦਾ ਉਹ ਬੜੀ ਹੀ ਚਤੁਰਾਈ ਦੇ ਨਾਲ ਇੱਕ ਭੂਮਿਕਾ ਬਣ ਰਿਹਾ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਫਿਰ ਹਾਥੀ ਦੀ ਮੰਗ ਕੀਤੀ ਜਾਵੇ। ਦੂਤ ਕਹਿੰਦਾ ਕਿ ਰਾਜਾ ਭੀਮ ਚੰਦ ਕਹਿੰਦਾ ਕਿ ਆਪਣੇ ਘਰ ਦੇ ਵਿੱਚ ਤੇ ਮੇਰੇ ਘਰ ਦੇ ਵਿੱਚ ਸਤਿਗੁਰੂ ਜੀ ਕੋਈ ਫਰਕ ਨਾ ਸਮਝਣ, ਮੇਰੇ ਘਰ ਨੂੰ ਆਪਣਾ ਹੀ ਉਹ ਸਮਝ ਲੈਣ।
ਹਰ ਖਤ ਹੋਏ ਤਵੇ ਮਨ ਮੋਰਾ, ਇਮ ਕੈ ਪਠਿਓ ਸੋ ਪ੍ਰੇਮ ਬਡੇਰਾ।
ਦੂਤ ਕਹਿੰਦਾ ਕਿ ਰਾਜਾ ਕਹਿੰਦਾ ਕਿ ਜਦੋਂ ਵੀ ਸਤਿਗੁਰੂ ਜੀ ਮੈਨੂੰ ਕੋਈ ਹੁਕਮ ਕਰਨਗੇ ਤੇ ਜਦੋਂ ਮੈਂ ਸਤਿਗੁਰਾਂ ਦੇ ਹੁਕਮ ਨੂੰ ਮੰਨਾਂਗਾ ਤਾਂ ਮੇਰਾ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋਵੇਗਾ। ਇਮ ਕਹਿ ਪਠਿਓ ਸੋ ਪ੍ਰੇਮ ਵਡੇਰਾ, ਇਹ ਸੱਚੇ ਪਾਤਸ਼ਾਹ ਵੱਡੇ ਪ੍ਰੇਮ ਦੇ ਨਾਲ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਮੈਨੂੰ ਤੁਹਾਡੇ ਕੋਲ ਭੇਜਿਆ।
ਕੋਰ ਕਪਟ ਕੋ ਮੂੜ ਬਖਾਨ, ਨਿਜ ਰਾਜ ਸਮ ਪ੍ਰਭ ਕੋ ਜਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਝੂਠ ਤੇ ਛਲ ਦੀਆਂ ਜਿਹੜੀਆਂ ਸਾਰੀਆਂ ਹੀ ਗੱਲਾਂ ਨੇ ਉਹ ਮੂਰਖ ਦੂਤ ਕਰ ਰਿਹਾ, ਕਿਉਂਕਿ ਆਪਣੇ ਰਾਜੇ ਦੇ ਵਾਂਗ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹ ਸਮਝਦਾ।
ਮੋਰ ਮਨਿੰਦ ਅਨੰਦਤ ਬਾਣੀ, ਤਿਥੀਅਤ ਕਿਰਿਆ ਕੀਟ ਗਨ ਖਾਨੀ।
ਹੁਣ ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਦੂਤ ਕਿਸ ਤਰ੍ਹਾਂ ਦਾ। ਕਹਿੰਦੇ ਨੇ ਮੋਰ ਮਨਿੰਦ ਅਨਿੰਦਤ ਬਾਣੀ, ਭਾਵ ਕੇ ਮੋਰ ਦੇ ਵਾਂਗ ਇਹ ਬਹੁਤ ਹੀ ਸੁੰਦਰ ਸੁਰੀਲੀ ਆਵਾਜ਼ ਦੇ ਨਾਲ ਗੱਲਾਂ ਕਰਦਾ। ਪ੍ਰੀਅਤ ਕਿਰਿਆ ਕੀਟ ਗਨ ਖਾਨੀ, ਪਰ ਅੰਦਰੋਂ ਬੜਾ ਖੋਟਾ ਹੈ, ਭਾਵ ਕੇ ਅੰਦਰੋਂ ਕੀੜੇ ਖਾਣ ਦੀ ਰੁਚੀ ਹੁੰਦੀ ਹੈ ਮੋਰ ਦੀ, ਬਾਹਰੋਂ ਬਹੁਤ ਸੁੰਦਰ ਲੱਗਦਾ ਹੈ। ਬੜੀ ਸੁੰਦਰ ਆਵਾਜ਼ ਵੀ ਹੈ, ਸ਼ਕਲ ਵੀ ਸੁੰਦਰ ਹੈ, ਆਵਾਜ਼ ਵੀ ਸੁੰਦਰ ਹੈ, ਪਰ ਆਖਿਰਕਾਰ ਮੋਰ ਜਿਹੜਾ ਹੈ ਨਾ ਉਹ ਛੋਟੇ ਛੋਟੇ ਕੀੜਿਆਂ ਨੂੰ ਖਾਂਦਾ।
ਕਰੈ ਜਨਾਵਣ ਮ੍ਰਿਤਤਾ ਆਪਣ, ਚਹਿਤ ਕਿਰਿਆ ਕੁਟਲੀ ਬਨ ਸਾਪਨ।
ਹੁਣ ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਮੋਰ ਵਰਗਾ ਹੈ ਜਿਹੜਾ ਗੱਲਾਂ ਬੜੀਆਂ ਚਤੁਰਾਈ ਦੇ ਨਾਲ ਰਸੀਲੀਆਂ ਕਰ ਰਿਹਾ, ਪਰ ਅੰਦਰ ਖੋਟਾ ਹੈ। ਕਰੈ ਜਨਾਵਣ ਮਿੱਤਰ ਆਪਣ, ਭਾਵ ਕੇ ਆਪਣੀ ਮਿੱਤਰਤਾ ਨੂੰ ਜਨਾਉਂਦਾ ਹੈ ਸਤਿਗੁਰਾਂ ਦੇ ਕੋਲ। ਚਹਿਤ ਕਿਰਿਆ ਕੁਟਲੀ ਬਨ ਸਾਪਣ, ਤੇ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਕੁੱਟ ਹੈ ਜਿਸ ਤਰ੍ਹਾਂ ਕਿ ਸੱਪਣੀ ਹੋਵੇ ਜਾਂ ਸੱਪ ਹੋਵੇ। ਹੁਣ ਸੰਪਾਦਕ ਜੀ ਇਸ ਦੇ ਬਾਰੇ ਥੋੜਾ ਜਿਹਾ ਵਿਸਥਾਰ ਕਰਦੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਸ਼ਾਇਦ ਉਸ ਕਹਾਣੀ ਦੇ ਵੱਲ ਇਸ਼ਾਰਾ ਹੈ ਕਿ ਬਣ ਅਗਨੀ ਦੇ ਵਿੱਚ ਘਿਰੇ ਇੱਕ ਸੱਪ ਨੇ ਇੱਕ ਸਵਾਰ ਰਾਹੀ ਨੂੰ ਮਿੱਤਰਤਾ ਦੇ ਬਚਨਾਂ ਦੇ ਨਾਲ ਨਰਮ ਕਰ ਲਿਆ ਸੀ ਕਿ ਕਿਵੇਂ ਮੈਨੂੰ ਅੱਗ ਦੇ ਵਿੱਚੋਂ ਬਾਹਰ ਕੱਢ ਲਵੇ। ਜਦੋਂ ਰਾਹੀ ਨੇ ਆਪਣੇ ਨੇਜੇ ਦੇ ਨਾਲ ਤੋਬਰਾ ਬੰਨ ਕੇ ਅੱਗ ਦੇ ਵਿੱਚ ਦੀ ਸੱਪ ਦੇ ਤੱਕ ਪਹੁੰਚਾਇਆ, ਸੱਪ ਵਿੱਚ ਵੜ ਗਿਆ ਤੇ ਰਾਹੀ ਨੇ ਉਸ ਨੂੰ ਬਾਹਰ ਕੱਢ ਲਿਆ। ਪਰ ਸੱਪ ਬਾਹਰ ਆ ਕੇ ਰਾਹੀ ਨੂੰ ਹੀ ਡੰਗਣ ਲੱਗਾ, ਜਿਸ ਨੇ ਉਸਦੀ ਮਿੱਤਰਤਾ ਦੇ ਵਾਕਾਂ ਤੇ ਪਤਿਆ ਕਰਕੇ ਉਸ ਨੂੰ ਬਾਹਰ ਕੱਢਿਆ ਸੀ। ਹੁਣ ਇੱਕ ਛੋਟੀ ਜਿਹੀ ਸਾਖੀ ਦਾ ਸੰਪਾਦਕ ਜੀ ਬਿਆਨ ਕਰਦੇ ਨੇ ਕਿ ਜੰਗਲ ਨੂੰ ਲੱਗੀ ਹੋਈ ਸੀ ਅੱਗ ਤੇ ਸੱਪ ਅੱਗ ਦੇ ਵਿੱਚ ਘੇਰਿਆ ਜਾ ਚੁੱਕਾ ਸੀ। ਕੋਈ ਰਾਹੀ ਘੋੜ ਸਵਾਰ ਲੰਘ ਰਿਹਾ ਸੀ ਤੇ ਸੱਪ ਨੇ ਮਦਦ ਦੀ ਮੰਗ ਕੀਤੀ ਕਿ ਹੇ ਰਾਹੀ ਮੈਨੂੰ ਅੱਗ ਤੋਂ ਬਚਾ, ਮੈਨੂੰ ਬਾਹਰ ਕੱਢ। ਰਾਹੀ ਨੇ ਯਤਨ ਦੇ ਨਾਲ ਅੱਗ ਦੇ ਵਿੱਚੋਂ ਸਹੀ ਸਲਾਮਤ ਸੱਪ ਨੂੰ ਬਾਹਰ ਕੱਢਿਆ ਤੇ ਉਲਟਾ ਸੱਪ ਨੇ ਉਸ ਨੂੰ ਹੀ ਡੰਗਣ ਦਾ ਯਤਨ ਕੀਤਾ। ਹੁਣ ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਦਾ ਪ੍ਰਮਾਣ ਦੇ ਰਹੇ ਨੇ ਕਿ ਇਹ ਜਿਹੜਾ ਦੂਤ ਰਾਜੇ ਭੀਮ ਚੰਦ ਆਇਆ ਹੈ ਇਹਦੀ ਹਾਲਤ ਤੇ ਆਦਤ ਇਸ ਤਰ੍ਹਾਂ ਦੀ।
ਜਥਾ ਹਲਾਹਲ ਭਰ ਕਰ ਕੰਚਨ, ਕਿਦੋਂ ਦੋਵਤ ਜੁਤ ਹੋਏ ਫਲ ਰੰਚਨ।
ਹਲਾਹਲ ਇੱਕ ਬੂਟੀ ਹੈ ਜਿਹਨੂੰ ਕਿ ਜ਼ਹਿਰੀਲੀ ਬੂਟੀ ਮੰਨਿਆ ਜਾਂਦਾ ਹੈ। ਹੁਣ ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਜ਼ਹਿਰ ਨੂੰ ਸੋਨੇ ਦੇ ਭਾਂਡੇ ਦੇ ਵਿੱਚ ਰੱਖ ਕੇ ਲਿਆਇਆ ਹੋਵੇ। ਕਿਦੋਂ ਦੋਵਧ ਜੁੱਤ ਹੋਏ ਫਲ ਰੰਚਨ, ਇਸ ਤੋਂ ਇਲਾਵਾ ਜਾਂ ਕੋਈ ਫਲ ਦੋ ਤਰੀਕਿਆਂ ਦੇ ਨਾਲ ਰਚਿਆ ਹੋਵੇ, ਭਾਵ ਕੇ ਮਿਠਾਸ ਤੇ ਜ਼ਹਿਰ ਜਿਸ ਵਿੱਚ ਦੋਵੇਂ ਹੀ ਰਚੇ ਹੋਣ। ਸਵਾਦ ਮਿੱਠਾ ਤੇ ਤਸੀਰ ਜ਼ਹਿਰ ਵਾਲੀ ਹੋਵੇ ਐਸਾ ਫਲ, ਭਾਵ ਕੇ ਦੇਖਣ ਨੂੰ ਸੋਹਣਾ ਲੱਗਦਾ ਪਰ ਅੰਦਰ ਜ਼ਹਿਰ ਹੈ, ਇਸ ਤਰ੍ਹਾਂ ਦੀ ਉਸਦੀ ਬੋਲ ਬਾਣੀ।
ਕੋ ਕੋ ਸਮਤਾ ਕਰੈ ਕਪਟ ਕੀ, ਪਟਕੀ ਓਟ ਜਥਾ ਕ੍ਰਿਤ ਨਟਕੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਪਟ ਦੀ ਤੁਲਤਾ ਉਪਮਾ ਕਿਹੜੀ ਕਿਹੜੀ ਮੈਂ ਕਰ ਸਕਦਾ ਹੈ ਕਿ ਕਿੰਨਾ ਕੁ ਦੂਤ ਰਾਜੇ ਦਾ ਕਪਟੀ ਸੀ। ਪਟਕੀ ਓਟ ਜਥਾ ਕ੍ਰਿਤ ਨਟਕੀ, ਭਾਵ ਕੇ ਜਿਸ ਤਰੀਕੇ ਦੇ ਨਾਲ ਕੱਪੜਿਆਂ ਦੇ ਓਹਲੇ ਜਿਹੜਾ ਮਦਾਰੀ ਹੈ ਉਹ ਆਪਣੇ ਤਮਾਸ਼ਿਆਂ ਨੂੰ ਦਿਖਾਉਂਦਾ ਹੈ, ਇਸ ਤਰ੍ਹਾਂ ਉਹਦਾ ਮਨ ਕਪਟੀ ਸੀ।
ਜਿਸ ਬਿਦ ਦੇਹ ਪ੍ਰਭੂ ਇਹ ਕਰੀ, ਕਰੀ ਬਾਤ ਤੈਸੀ ਛਲ ਭਰੀ।
ਕਵੀ ਜੀ ਲਿਖਦੇ ਨੇ ਕਿ ਉਸ ਨੇ ਇਸ ਤਰੀਕੇ ਦੇ ਨਾਲ ਆਪਣੀਆਂ ਗੱਲਾਂ ਕੀਤੀਆਂ ਨੇ ਕਿ ਜਿਨ੍ਹਾਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਜੀ ਆਪਣੇ ਕਰੀ ਨੂੰ ਭਾਵ ਕੇ ਹਾਥੀ ਨੂੰ ਦੇਣ ਦੇ ਵਾਸਤੇ ਤਿਆਰ ਹੋ ਜਾਣ।
ਸੁਣ ਕੇ ਨੰਦ ਚੰਦ ਤਬ ਕਹਿਓ, ਜੇ ਇਸ ਬਿਦ ਰਾਜੇ ਚਿਤ ਚਾਹਿਓ।
ਹੁਣ ਧਿਆਨ ਦੇਣ ਦੀ ਲੋੜ ਹੈ ਕਿ ਬਹੁਤੀਆਂ ਸਾਰੀਆਂ ਗੱਲਾਂ ਪ੍ਰੇਮ ਦੇ ਵਾਲੀਆਂ ਕੀਤੀਆਂ ਨੇ, ਪਰ ਅਜੇ ਤੱਕ ਰਾਜੇ ਨੇ ਕੀ ਕੰਮ ਕਹਿ ਕੇ ਭੇਜਿਆ ਉਹ ਬਿਆਨ ਨਹੀਂ ਕੀਤਾ, ਭਾਵ ਕਿ ਅਜੇ ਤੱਕ ਹਾਥੀ ਦੀ ਮੰਗ ਨਹੀਂ ਕੀਤੀ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਜਿਹੜਾ ਸੀ ਸਤਿਗੁਰਾਂ ਦਾ ਸਿੱਖ ਆਨੰਦ ਚੰਦ, ਉਸ ਨੇ ਆਖਿਆ ਜੇਸ ਬਿਦ ਰਾਜੇ ਚਿਤ ਚਾਹਿਓ, ਭਾਵ ਕਿ ਜੇਕਰ ਰਾਜੇ ਭੀਮ ਚੰਦ ਦਾ ਤੁਹਾਡੇ ਰਾਜੇ ਦਾ ਇਸ ਤਰ੍ਹਾਂ ਦਾ ਚਿੱਤ ਹੈ।
ਸੁਖਦਾਇਕ ਨਿਤ ਬਾਤ ਅਛੇਰੀ, ਨਿਤ ਪ੍ਰਤਿਭਾ ਹੈ ਸੰਦ ਬਡੇਰੀ।
ਨੰਦ ਚੰਦ ਕਹਿੰਦਾ ਕਿ ਜੇਕਰ ਤੁਹਾਡਾ ਰਾਜਾ ਭੀਮ ਚੰਦ ਇਸ ਤਰ੍ਹਾਂ ਦੀਆਂ ਗੱਲਾਂ ਸਤਿਗੁਰਾਂ ਦੇ ਵਾਸਤੇ ਸੋਚਦਾ ਤੇ ਫੇਰ ਤੇ ਬਹੁਤ ਹੀ ਚੰਗੀ ਗੱਲ ਹੈ, ਕਿਉਂਕਿ ਨਿੱਤਾ ਪ੍ਰਤੀ ਫਿਰ ਸਤਿਗੁਰਾਂ ਦੇ ਵਿੱਚ ਤੇ ਰਾਜੇ ਭੀਮ ਚੰਦ ਦੇ ਵਿੱਚ ਮਿਲਾਪ ਹੀ ਵਧੇਗਾ।
ਗੁਰ ਕਰ ਸੰਗ ਕਾਮਨਾ ਜੈਸੇ ਬਿਨਾ ਬਿਲੰਬ ਲਹਿ ਫਲ ਤੈਸੇ।
ਦੀਵਾਨ ਨੰਦ ਚੰਦ ਜੀ ਕਹਿੰਦੇ ਨੇ ਕਿ ਗੁਰੂ ਘਰ ਦੇ ਨਾਲ ਜਿਹੜਾ ਕੋਈ ਜਿਸ ਤਰ੍ਹਾਂ ਦਾ ਸੰਬੰਧ ਜੋੜਦਾ ਹੈ ਉਸੇ ਤਰ੍ਹਾਂ ਦੀ ਉਸ ਦੀ ਕਾਮਨਾ ਪੂਰੀ ਹੁੰਦੀ ਹੈ, ਭਾਵ ਕੇ ਬਗੈਰ ਹੀ ਦੇਰੀ ਤੋਂ ਉਸ ਨੂੰ ਚੰਗਾ ਫਲ ਮਿਲਦਾ ਹੈ ਜਿਹੜਾ ਸਤਿਗੁਰਾਂ ਦੇ ਨਾਲ ਐਸੇ ਸੰਬੰਧ ਜੋੜਦਾ।
ਸਦਾ ਸਮੀਪ ਬਾਸ ਜਿਸ ਕੇਰਾ ਕਰੇ ਪ੍ਰੇਮ ਕੈ ਦੈਸ਼ ਬੜੇਰਾ।
ਨੰਦ ਚੰਦ ਨੇ ਆਖਿਆ ਕਿ ਰਾਜੇ ਭੀਮ ਚੰਦ ਦਾ ਨਿਵਾਸ ਸਾਡੇ ਲਾਗੇ ਹੀ ਹੈ, ਇਸ ਕਰਕੇ ਪ੍ਰੇਮ ਵੀ ਹੋ ਸਕਦਾ ਹੈ ਤੇ ਦੁਆਸ਼ ਵੀ ਹੋ ਸਕਦਾ।
ਤਿਸ ਤੇ ਹੋਇ ਸੁਖ ਦੁਖ ਕੋ ਨੀਤ ਹਰਖ ਸ਼ੋਕ ਕੇ ਰਹਿ ਬਚ ਚੀਤ।
ਨੰਦ ਚੰਦ ਕਹਿੰਦਾ ਕਿ ਪ੍ਰੇਮ ਵੀ ਹੋ ਸਕਦਾ ਤੇ ਦੁਆਸ਼ ਵੀ ਹੋ ਸਕਦਾ। ਕਹਿੰਦਾ ਕਿ ਜਿਸ ਤਰ੍ਹਾਂ ਪ੍ਰੇਮ ਕਰੇਗਾ ਤੇ ਸੁਖ ਮਿਲਣਗੇ, ਜਿਸ ਤਰ੍ਹਾਂ ਦੁਆਸ਼ ਕਰੇਗਾ ਤੇ ਫਿਰ ਦੁੱਖ ਮਿਲਣਗੇ। ਹਰਖ ਸ਼ੋਕ ਕਹਿ ਰਹਿ ਬਸ ਚੀਤ। ਹਰਖ ਦੇ ਵਿੱਚ ਤੇ ਸੋਗ ਦੇ ਵਿੱਚ ਚਿੱਤ ਵਸ ਦੇ ਵਿੱਚ ਰਹੇਗਾ। ਹੁਣ ਨੰਦ ਚੰਦ ਇਹ ਕਹਿਣ ਦਾ ਯਤਨ ਕਰਦਾ ਕਿ ਜੇਕਰ ਪ੍ਰੇਮ ਵਧੇਗਾ ਤੇ ਫਿਰ ਉਸ ਦੇ ਨਾਲ ਸੁਖ ਹੋਵੇਗਾ, ਇਸ ਤੋਂ ਇਲਾਵਾ ਜੇਕਰ ਪ੍ਰੇਮ ਵਧੇਗਾ ਫਿਰ ਦੋਵਾਂ ਪਾਸਿਓਂ ਖੁਸ਼ੀਆਂ ਹੋਣਗੀਆਂ, ਇਸ ਤੋਂ ਉਲਟਾ ਜੇਕਰ ਦੁਆਸ਼ ਹੋਵੇਗਾ ਤੇ ਫਿਰ ਦੁੱਖ ਹੋਣਗੇ ਤੇ ਸੋਗ ਹੋਣਗੇ।
ਰਾਵ ਕੇ ਰੰਕ ਭਲਾ ਜੋ ਚਾਹੇ ਸਦਾ ਸਰਲ ਔਰ ਗੁਰ ਸੰਗ ਰਹੇ।
ਨੰਦ ਚੰਦ ਨੇ ਆਖਿਆ ਕਿ ਭਾਵੇਂ ਕੋਈ ਰਾਜਾ ਹੋਵੇ ਭਾਵੇਂ ਕੋਈ ਕੰਗਾਲ ਹੋਵੇ, ਜਿਹੜਾ ਵੀ ਆਪਣੇ ਭਲੇ ਨੂੰ ਲੋੜਦਾ ਹੈ ਉਹ ਸਰਲਤਾ ਦੇ ਨਾਲ ਸਤਿਗੁਰਾਂ ਦੇ ਨਾਲ ਮਿਲਦਾ ਤੇ ਸਤਿਗੁਰੂ ਜੀ ਉਸਦਾ ਭਲਾ ਕਰਦੇ ਨੇ।
ਸੁਣ ਤਾ ਵਕੀਲ ਬਾਤ ਕੋ ਕਹਿਓ ਗੁਰੂ ਕੰਨੇ ਰਾਜੇ ਚਾਹਿਓ।
ਉਸ ਦੂਤ ਨੇ ਨੰਦ ਚੰਦ ਦੀਆਂ ਗੱਲਾਂ ਨੂੰ ਸੁਣਿਆ ਤੇ ਫਿਰ ਕਹਿੰਦਾ ਗੁਰ ਕੰਨੇ ਰਾਜੇ ਚਾਹਿਓ, ਭਾਵ ਕੇ ਸਾਡਾ ਰਾਜਾ ਇਸ ਤਰ੍ਹਾਂ ਚਾਹੁੰਦਾ।
ਜਗ ਮੈਂ ਸ਼ੋਭਾ ਹੋਏ ਬਡੇਰੀ ਹੋਏ ਪਰ ਲੋਕ ਸੁਖਦ ਤਿਸ ਬੇਰੀ।
ਰਾਜਾ ਭੀਮ ਚੰਦ ਚਾਹੁੰਦਾ ਕਿ ਦੁਨੀਆਂ ਦੇ ਵਿੱਚ ਮੇਰੀ ਵੱਡੀ ਸੋਭਾ ਹੋਵੇ, ਇਸ ਤੋਂ ਇਲਾਵਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੇਰਾ ਪ੍ਰਲੋਕ ਸੌਰ ਜਾਵੇ।
ਆਪ ਸ਼ੋਭਾ ਹਿਤ ਮੋਹ ਪਠਾਇਓ ਲਖੈ ਸ਼ਗਨ ਨਿਜ ਸੁਤ ਕੋ ਆਇਓ।
ਦੂਤ ਕਹਿੰਦਾ ਕਿ ਰਾਜੇ ਨੇ ਆਪਣੀ ਸੋਭਾ ਵਧਾਉਣ ਦੇ ਵਾਸਤੇ ਹੀ ਮੈਨੂੰ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਭੇਜਿਆ।
ਲਖੈ ਸ਼ਗਨ ਨਿਜ ਸੁਤ ਕੋ ਆਇਓ,
ਭਾਵ ਕੇ ਆਪਣੇ ਪੁੱਤਰ ਦਾ ਸ਼ਗਨ ਆਇਆ ਰਾਜੇ ਨੇ ਜਾਣਿਆ।
ਫਤਿਹ ਸ਼ਾਹ ਸ੍ਰੀ ਨਗਰ ਨਰੇਸ਼ੂ ਰਾਜ ਸਮਾਜ ਪ੍ਰਤਾਪ ਵਸ਼ੇਸ਼ੂ।
ਦੂਤ ਕਹਿੰਦਾ ਸੱਚੇ ਪਾਤਸ਼ਾਹ ਸ੍ਰੀ ਨਗਰ ਦਾ ਰਾਜਾ ਹੈ ਜਿਸ ਦਾ ਨਾਮ ਹੈ ਫਤਿਹ ਸ਼ਾਹ, ਜਿਹਦੇ ਕੋਲ ਬਹੁਤ ਜ਼ਿਆਦਾ ਰਾਜ ਸਮਾਜ ਹੈ ਤੇ ਪ੍ਰਤਾਪ ਉਹਦਾ ਬਹੁਤ ਵੱਡਾ।
ਤਨ ਜਾ ਕੋ ਸਬੰਧ ਕੀਆ ਤਾਹੀ ਅਬ ਸੋ ਵਿਆਹ ਦੇਣ ਚਿਤ ਚਾਹੀ।
ਭਾਵ ਕੇ ਰਾਜੇ ਫਤਿਹ ਸ਼ਾਹ ਨੇ ਆਪਣੀ ਲੜਕੀ ਦਾ ਜਿਹੜਾ ਸੰਬੰਧ ਹੈ ਉਹ ਰਾਜੇ ਭੀਮ ਚੰਦ ਦੇ ਲੜਕੇ ਦੇ ਨਾਲ ਜੋੜਿਆ ਹੈ। ਅਬ ਸੋ ਵਿਆਹ ਦੇਣ ਚਿਤ ਚਾਹੇ ਤੇ ਹੁਣ ਰਾਜਾ ਫਤਿਹ ਚੰਦ ਦੋਵਾਂ ਦਾ ਵਿਆਹ ਕਰਨਾ ਚਾਹੁੰਦਾ ਹੈ।
ਸੋਹਣਿਓ ਪ੍ਰਥਮ ਲਾਗੀ ਅਗਵਨੂ ਤਿੰਨ ਹਿਤ ਤਿਆਰੀ ਰਹਿ ਨਿਜ ਪਵਨੂ।
ਸੱਚੇ ਪਾਤਸ਼ਾਹ ਰਾਜੇ ਭੀਮ ਚੰਦ ਦੇ ਤੱਕ ਸੰਦੇਸ਼ਾ ਪਹੁੰਚਿਆ ਹੈ। ਰਾਜਾ ਫਤਿਹ ਸ਼ਾਹ ਆਪਣੇ ਲਾਗੀਆਂ ਨੂੰ ਪਹਿਲਾਂ ਭੇਜ ਰਿਹਾ ਹੈ ਤਿੰਨ ਹਿਤ ਤਿਆਰੀ ਕਹਿ ਨਿਜ ਪਵਨੂ ਤੇ ਉਹਨਾਂ ਦੇ ਆਉਣ ਦੇ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੀ ਜਿਹੜੀ ਤਿਆਰੀ ਹੈ ਉਹ ਰਾਜਾ ਭੀਮ ਚੰਦ ਕਰ ਰਿਹਾ।
ਉੱਤਮ ਵਸਤ ਉਤ ਸਭ ਮਾਹੀ ਜਾਚ ਹੋਤ ਸਦਨ ਜੇ ਨਾਹੀ।
ਤੇ ਕਹਿੰਦਾ ਕਿ ਬਹੁਤ ਵੱਡਾ ਉੱਤਮ ਜਿਹੜਾ ਉਤਸਵ ਹੈ ਉਹ ਮਨਾਇਆ ਜਾਵੇਗਾ।
ਜਾਚ ਹੋਤ ਸਦਨ ਜੇ ਨਾਹੀ,
ਭਾਵ ਕੇ ਮੰਗ ਲਈਦੀਆਂ ਹਨ ਉਹ ਚੀਜ਼ਾਂ ਜਿਹੜੀਆਂ ਕਿ ਘਰ ਦੇ ਵਿੱਚ ਮੌਜੂਦ ਨਾ ਹੋਣ।
ਰਾਵ ਰੰਕ ਸਭ ਹੈ ਇੱਕ ਸਾਰਾ ਜਾਚੇ ਬਿਨ ਨਾ ਚੱਲੇ ਵਿਵਹਾਰਾ।
ਕਹਿੰਦਾ ਕਿ ਸੱਚੇ ਪਾਤਸ਼ਾਹ ਤੁਸੀਂ ਜਾਣਦੇ ਹੋ ਕਿ ਅਮੀਰ ਤੇ ਗਰੀਬ ਇੱਕੋ ਵਰਗੇ ਨੇ, ਭਾਵ ਕਿ ਇੱਕ ਦੂਜੇ ਦੀਆਂ ਚੀਜ਼ਾਂ ਮੰਗਣੀਆਂ ਪੈਂਦੀਆਂ ਨੇ। ਇਸ ਤਰ੍ਹਾਂ ਮੰਗੀਆਂ ਚੀਜ਼ਾਂ ਤੋਂ ਬਗੈਰ ਕਿਸੇ ਦਾ ਵਿਹਾਰ ਨਹੀਂ ਚੱਲਦਾ।
ਅਪਰ ਸੈਲ ਪਤ ਮਤ ਕਰ ਹੇਰੇ, ਹਮ ਰਾਜੇ ਤੇ ਕਹਿਣਾ ਵਡੇਰੇ।
ਸੱਚੇ ਪਾਤਸ਼ਾਹ ਹੋਰ ਜਿੰਨੇ ਵੀ ਪਹਾੜੀ ਰਾਜੇ ਨੇ, ਉਹ ਸੋਚ ਵਿਚਾਰ ਕਰਕੇ ਦੇਖਿਆ ਕਿ ਕਿਸੇ ਵੀ ਪਾਸਿਓਂ ਰਾਜੇ ਭੀਮ ਚੰਦ ਤੋਂ ਵੱਡੇ ਨਹੀਂ ਹਨ। ਹਮ ਰਾਜੇ ਤੇ ਕਹਿ ਨਾ ਵਡੇਰੇ, ਭਾਵ ਕਿ ਐਸੀ ਕੋਈ ਵੀ ਚੀਜ਼ ਨਹੀਂ ਹੈ ਜਿਹੜੀ ਕਿ ਕਿਸੇ ਹੋਰ ਪਹਾੜੀ ਰਾਜੇ ਤੋਂ ਲਈ ਜਾਵੇ, ਕਿਉਂਕਿ ਸਾਰੇ ਛੋਟੇ ਨੇ ਰਾਜੇ ਭੀਮ ਚੰਦ ਤੋਂ, ਇਹਦੀ ਬਰਾਬਰੀ ਦਾ ਕੋਈ ਨਹੀਂ।
ਲੈ ਬੇ ਉਚਿਤ ਵਸਤ ਕਿਸ ਪਾਹੀ, ਆਪਣੇ ਤੋਂ ਸ਼ੁਭ ਲਖੀਅਤ ਨਾਹੀ।
ਇਸ ਕਰਕੇ ਕਿਸੇ ਹੋਰ ਰਾਜੇ ਤੋਂ ਕੋਈ ਵੀ ਚੀਜ਼ ਲੈਣੀ ਇਹ ਮੁਨਾਸਿਬ ਗੱਲ ਨਹੀਂ ਹੈ, ਕਿਉਂਕਿ ਸਾਰੇ ਦੇ ਸਾਰੇ ਛੋਟੇ ਨੇ, ਰਾਜਾ ਕਿਸੇ ਤੋਂ ਹੋਰ ਕੋਈ ਵੀ ਚੀਜ਼ ਲੈਣ ਦੇ ਵਾਸਤੇ ਰਾਜ਼ੀ ਨੇ।
ਚਿਤ ਵਿਚਾਰ ਕਰ ਦੇਖਿਓ ਜਬ ਹੂੰ, ਬਿਨ ਰਾਵਰ ਤੇ ਨਿਪ ਲਗ ਸਭ ਹੂੰ।
ਚਿਤ ਦੇ ਵਿੱਚ ਰਾਜੇ ਭੀਮ ਚੰਦ ਨੇ ਇਹ ਵਿਚਾਰ ਕਰਕੇ ਦੇਖ ਰਿਹਾ ਕਿ ਸੱਚੇ ਪਾਤਸ਼ਾਹ ਤੁਹਾਡੇ ਤੋਂ ਹੀ ਕੋਈ ਚੀਜ਼ ਲਈ ਜਾ ਸਕਦੀ ਹੈ, ਹੋਰ ਕਿਸੇ ਪਹਾੜੀ ਰਾਜੇ ਤੋਂ ਲਈ ਨਹੀਂ ਜਾ ਸਕਦੀ, ਕਿਉਂਕਿ ਸਾਰੇ ਰਾਜੇ ਭੀਮ ਚੰਦ ਤੋਂ ਛੋਟੇ ਨੇ।
ਜਥਾ ਪੁੱਤਰ ਹਮਰੋ ਤਿਮ ਗੁਰ ਕੋ, ਇਮ ਤਾਰਿਓ ਨਿਸ਼ਚੈ ਦ੍ਰਿੜ ਯੁਰ ਕੋ।
ਦੂਤ ਕਹਿੰਦਾ ਕਿ ਸੱਚੇ ਪਾਤਸ਼ਾਹ ਰਾਜਾ ਭੀਮ ਚੰਦ ਕਹਿੰਦਾ ਕਿ ਜਿਸ ਤਰ੍ਹਾਂ ਦਾ ਮੇਰਾ ਪੁੱਤਰ ਹੈ, ਇਸੇ ਤਰ੍ਹਾਂ ਇਹ ਮੇਰਾ ਪੁੱਤਰ ਸਤਿਗੁਰਾਂ ਦਾ ਵੀ ਪੁੱਤਰ ਹੈ। ਇਸ ਤਰ੍ਹਾਂ ਦੇ ਨਿਸ਼ਚੇ ਨੂੰ ਦ੍ਰਿੜਤਾ ਦੇ ਨਾਲ ਰਾਜੇ ਭੀਮ ਚੰਦ ਨੇ ਧਾਰਨ ਕੀਤਾ।
ਤਵ ਮੋਕੋ ਤਿਮ ਨੁਕਟ ਪਠਾਇਓ, ਸੁਜਸ ਮਹਾਨ ਬਖਾਣ ਸੁਣਾਇਓ।
ਦੂਤ ਕਹਿੰਦਾ ਕਿ ਇਸ ਤਰ੍ਹਾਂ ਦੀ ਸੋਚ ਸੋਚ ਕੇ ਹੀ ਰਾਜੇ ਭੀਮ ਚੰਦ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਤੇ ਤੁਹਾਡਾ ਬਹੁਤ ਹੀ ਜ਼ਿਆਦਾ ਉਹਨੇ ਵੱਡਾ ਜਸ ਬਿਆਨ ਕੀਤਾ।
ਆਨੋ ਜਾਏ ਪ੍ਰਸਾਦੀ ਗਜ ਕੋ, ਗੁਰੂ ਰੱਖੇਗੇ ਹਮਰੀ ਲਜ ਕੋ।
ਤੇ ਕਹਿੰਦਾ ਸੱਚੇ ਪਾਤਸ਼ਾਹ ਬੇਨਤੀ ਇਹ ਹੈ ਕਿ ਰਾਜਾ ਕਹਿੰਦਾ ਕਿ ਕਿਰਪਾ ਕਰਕੇ ਤੁਸੀਂ ਆਪਣਾ ਜਿਹੜਾ ਪ੍ਰਸਾਦੀ ਹਾਥੀ ਹੈ ਉਹ ਸਾਨੂੰ ਮੰਗਵਾ ਦੇ ਦੇਵੋ। ਗੁਰ ਰਾਖੇ ਹਮਰੀ ਲਜ ਕੋ, ਇਸ ਤੋਂ ਇਲਾਵਾ ਇਹਨਾਂ ਤੁਹਾਡੇ ਚਰਨਾਂ ਦੇ ਉੱਤੇ ਰਾਜੇ ਦਾ ਭਰੋਸਾ ਹੈ। ਉਹਨੇ ਮੈਨੂੰ ਆਖਿਆ ਕਿ ਜੇਕਰ ਅਸੀਂ ਹਾਥੀ ਦੀ ਮੰਗ ਕਰਾਂਗੇ ਤੇ ਸਤਿਗੁਰੂ ਜੀ ਸਾਡੀ ਲੱਜ ਤੇ ਪੱਤ ਨੂੰ ਰੱਖਣਗੇ, ਉਹ ਮਨਾ ਨਹੀਂ ਕਰਨਗੇ।
ਵਾਸਤੇ ਅਜਾਇਬ ਤੈਨੂੰ ਆਵਾਸਾ, ਮੁਦਤ ਹੋਤ ਜਿਹ ਲਖੈ ਤਮਾਸ਼ਾ।
ਸੱਚੇ ਪਾਤਸ਼ਾਹ ਰਾਜੇ ਨੇ ਆਖਿਆ ਕਿ ਬਹੁਤੀਆਂ ਸਾਰੀਆਂ ਜਿਹੜੀਆਂ ਅਜਾਇਬ ਅਲੌਕਿਕ ਚੀਜ਼ਾਂ ਨੇ ਉਹ ਸਤਿਗੁਰਾਂ ਦੇ ਘਰ ਦੇ ਵਿੱਚ ਨੇ।
ਮੋਦਤ ਹੋਤ ਜੇ ਲਖੈ ਤਮਾਸ਼ਾ, ਭਾਵ ਕਿ ਉਹਨਾਂ ਚੀਜ਼ਾਂ ਦੇ ਤਮਾਸ਼ੇ ਨੂੰ ਦੇਖ ਕੇ ਸਾਰੇ ਖੁਸ਼ ਹੁੰਦੇ ਨੇ। ਏਕ ਬਾਰ ਸੋ ਲੈ ਕਰ ਆਵੋ, ਸਗਿਅਨ ਕੇ ਲਾਗੇ ਦਰ ਸਾਵੋ।
ਦੂਤ ਕਹਿੰਦਾ ਕਿ ਸੱਚੇ ਪਾਤਸ਼ਾਹ ਰਾਜੇ ਨੇ ਮੈਨੂੰ ਹੁਕਮ ਕੀਤਾ ਕਿ ਸਤਿਗੁਰਾਂ ਤੋਂ ਅਰਜ ਕਰਕੇ ਉਹਨਾਂ ਤੋਂ ਪ੍ਰਸਾਦੀ ਹਾਥੀ ਮੰਗਵਾ ਲੈ ਕੇ ਆ। ਇੱਕ ਵਾਰ ਜਿੰਨੇ ਵੀ ਸਾਗ ਸੰਬੰਧੀ ਨੇ ਉਹਨਾਂ ਨੂੰ ਤੇ ਉਹਨਾਂ ਦੇ ਲਾਗੀਆਂ ਨੂੰ ਇਹ ਪ੍ਰਸਾਦੀ ਹਾਥੀ ਦਿਖਾਇਆ ਜਾਏਗਾ।
ਤਿੰਨ ਪੀਛੇ ਕੁੰਚਰ ਪਹੁੰਚਾਵੇ, ਪਿਖ ਕਰ ਜਿਹ ਸਗਰੇ ਬਿਸ ਮਾਵੇ।
ਸੱਚੇ ਪਾਤਸ਼ਾਹ ਬਸ ਇੱਕ ਵਾਰੀ ਉਹਨਾਂ ਨੂੰ ਹਾਥੀ ਦਿਖਾਇਆ ਜਾਵੇਗਾ ਤੇ ਫਿਰ ਬੜੇ ਸਤਿਕਾਰ ਦੇ ਨਾਲ ਤੁਹਾਡੇ ਪ੍ਰਸਾਦੀ ਹਾਥੀ ਨੂੰ ਵਾਪਸ ਕਰ ਦਿੱਤਾ ਜਾਵੇਗਾ।
ਟਿਕ ਕਰ ਜਿਹ ਸਗਰੇ ਬਿਸਮਾਨ ਹੈ, ਕਿਉਂਕਿ ਤੁਹਾਡਾ ਜਿਹੜਾ ਪ੍ਰਸਾਦੀ ਹਾਥੀ ਹੈ ਇਹ ਬੜੇ ਵਧੀਆ ਕੌਤਕ ਦਿਖਾਉਂਦਾ ਹੈ,
ਜਿਨ੍ਹਾਂ ਕੌਤਕਾਂ ਨੂੰ ਦੇਖ ਕੇ ਸਾਰੇ ਦੇ ਸਾਰੇ ਦੰਗ ਰਹਿ ਜਾਣਗੇ ਤੇ ਰਾਜੇ ਭੀਮ ਚੰਦ ਦੀ ਇਸ ਗੱਲ ਦੇ ਵਿੱਚ ਵੱਡੀ ਸੋਭਾ ਹੋਵੇਗੀ। ਇਸ ਤਰੀਕੇ ਦੇ ਨਾਲ ਉਸ ਵੇਲੇ ਇਸ ਤਰ੍ਹਾਂ ਦੀ ਜਿਹੜੀ ਅਰਜ਼ ਹੈ ਉਹ ਆਣ ਕੇ ਕੀਤੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਾਜੇ ਭੀਮ ਚੰਦ ਦੇ ਦੂਤ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਨੂੰ ਆਪਣੇ ਵੱਖਰੇ ਅੰਦਾਜ਼ ਦੇ ਨਾਲ ਇਸ ਤਰੀਕੇ ਦੇ ਨਾਲ ਪੇਸ਼ ਕਰਦੇ ਨੇ।
ਹਾਜ਼ਰ ਗੁਰਾਂ ਦੇ ਵਿੱਚ ਦਰਬਾਰ ਹੋ ਕੇ, ਹੱਥ ਬੰਨ ਕੇ ਅਰਜ ਗੁਜ਼ਾਰਦਾ ਏ, ਰਾਜਾ ਤੰਬੂ ਹਾਥੀ ਘੋੜੇ ਮੰਗਦਾ ਜੀ, ਜਿਵੇਂ ਕੰਮ ਸਾਰੇ ਸੰਸਾਰ ਦਾ ਏ। ਉਹਦੇ ਪੁੱਤ ਦੀ ਹੈ ਕੁੜਮਾਈ ਗੁਰਜੀ ਆਸ ਵਾਂਦਿਓ ਆਪ ਸਰਕਾਰ ਦਾ ਏ ਸ੍ਰੀ ਨਗਰ ਤੋਂ ਆਵਣੇ ਹੈਣ ਲਾਗੀ ਸਭ ਰਾਜਾ ਆਵੇ ਬਾਈ ਤਾਰ ਦਾ ਏ ਸ਼ਾਦੀ ਵਿੱਚ ਦਿਖਾਲੇ ਦੇ ਵਾਸਤੇ ਜੀ ਰਾਜਾ ਮੰਗਦਾ ਅਰਜ ਉਚਾਰਦਾ ਏ ਭੇਜ ਦਿਆਂਗੇ ਸਾਮ ਕਰਤਾਰ ਸਿੰਘਾ ਨਹੀਂ ਖਤਰਾ ਜ਼ਰਾ ਵਿਗਾੜਦਾ ਏ
ਹੁਣ ਦੂਤ ਨੇ ਬੇਨਤੀ ਕੀਤੀ ਹੈ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਿਰਫ ਪ੍ਰਸਾਦੀ ਹਾਥੀ ਹੀ ਨਹੀਂ ਸੀ ਮੰਗਿਆ ਤੰਬੂ ਤੇ ਹੋਰ ਜਿਹੜੇ ਘੋੜੇ ਤੇ ਹੋਰ ਚੀਜ਼ਾਂ ਸਨ ਅਜਾਇਬ ਉਹ ਵੀ ਸਾਰੀਆਂ ਮੰਗਵਾਈਆਂ ਸਨ ਇਸ ਤੋਂ ਇਲਾਵਾ ਇਹ ਜਿਹੜੀ ਘਟਨਾ ਹੈ ਇਸ ਦੇ ਬਾਰੇ ਕਵੀ ਜੀਵਨ ਸਿੰਘ ਜੀ ਜਿਹੜੇ ਨਾਮਧਾਰੀ ਪੰਥ ਦੇ ਮਹਾਨ ਵਿਦਵਾਨ ਹੋਏ ਨੇ ਹੁਣ ਇਸ ਮੰਗਣ ਵਾਲੀ ਜਿਹੜੀ ਗੱਲ ਹੈ ਪ੍ਰਸਾਦੀ ਹਾਥੀ ਦੀ ਤੇ ਹੋਰ ਚੀਜ਼ਾਂ ਦੀ ਇਸ ਨੂੰ ਕਵੀ ਜੀਵਨ ਸਿੰਘ ਜੀ ਨੇ ਜਿਸ ਤਰ੍ਹਾਂ ਪੇਸ਼ ਕੀਤਾ ਹੈ ਉਹ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਨ ਦਾ ਯਤਨ ਕਰਾਂਗਾ
ਘਰ ਆ ਕੇ ਪੇਦ ਦਿਲ ਦਾ ਹੈ ਖੋਲਿਆ ਚੌਂਕੜੀ ਚੰਡਾਲ ਸਾਧ ਰਾਜਾ ਬੋਲਿਆ ਵੇਖੇ ਮੈਂ ਆਨੰਦਪੁਰ ਤੋਹਫੇ ਚਾਰਿਆ ਰਾਜੇ ਭੀਮ ਚੰਦ ਦੇ ਫੇਰੇ ਵਿਚਾਰਿਆ ਰਾਜੇ ਭੀਮ ਚੰਦ ਦੇ ਫੇਰੇ ਵਿਚਾਰਿਆ ਹਾਥੀ ਪਰ ਸਾਦੀ ਇੱਕ ਸਾਏ ਵਾਣਿਆ ਚੌਂਕੀ ਚੰਦਨ ਤਮਾਚਾ ਕਲਾ ਵਾਣਿਆ ਚਾਰੇ ਬੇਮਿਸਾਲ ਚੀਜ਼ਾਂ ਅਲੋਕਾਰਿਆ ਰਾਜੇ ਭੀਮ ਚੰਦ ਦੇ ਫੇਰੇ ਵਿਚਾਰਿਆ ਰਾਜੇ ਭੀਮ ਚੰਦ ਦੇ ਫੇਰੇ ਵਿਚਾਰਿਆ ਮੋਹਲੀ ਤਮਨ ਚੌਹਾਨ ਹੀ ਮੁਜਦਾ ਹਾਸਨਾ ਬਿਲਾਸ ਖਾਣ ਪੀਣ ਸੁਜਦਾ ਮੇਰੇ ਰੋਗ ਦਾ ਕੋਈ ਕਰ ਉਪਚਾਰਿਆ ਰਾਜੇ ਭੀਮ ਚੰਦ ਦੇ ਫੇਰੇ ਵਿਚਾਰਿਆ ਸੋਚ ਕੋਈ ਢੰਗ ਤੁਰਤ ਲਿਆਉਣ ਦਾ ਬਣੇ ਕੋਈ ਚਾਤਰ ਪੁੱਤਰ ਪਾਉਣ ਦਾ ਹੋਵੇਗਾ ਉਹ ਮੇਰੀ ਸਭਾ ਦਾ ਵਿਚਾਰਿਆ ਰਾਜੇ ਭੀਮ ਚੰਦ ਦੇ ਫੇਰੇ ਵਿਚਾਰਿਆ ਰਾਜੇ ਭੀਮ ਚੰਦ ਦੇ ਫੇਰੇ ਵਿਚਾਰਿਆ ਚਤਰੂ ਪੰਡਤ ਸਭਾ ਨੂੰ ਵੰਗਾਰ ਕੇ ਉੱਠੇ ਆਏ ਛਾਤੀ ਉੱਤੇ ਹੱਥ ਮਾਰ ਕੇ ਇਹ ਤਾਂ ਮੇਰੇ ਬਾਏ ਹੱਥ ਦਾ ਵਿਹਾਰਿਆ ਰਾਜਾ ਭੀਮ ਚੰਦ ਦੇ ਫੇਰੇ ਵਿਚਾਰਿਆ ਰਾਜੇ ਭੀਮ ਚੰਦ ਦੇ ਫੇਰੇ ਵਿਚਾਰਿਆ ਅੱਖ ਦੇ ਇਸ਼ਾਰੇ ਚੱਲਿਆਂ ਛਲ ਕੇ ਸਾਂਭ ਲੈਣਾ ਤੁਸਾਂ ਸਾਰਿਆਂ ਨੇ ਰਲ ਕੇ ਪਹੁੰਚਿਆ ਆਨੰਦਪੁਰ ਛਾਲਾ ਮਾਰਿਆ ਰਾਜੇ ਭੀਮ ਚੰਦ ਦੇ ਫਿਰੇ ਵਿਚਾਰਿਆ ਮਿੱਠੀ ਜੀਵ ਨਾਲ ਗੱਲ ਉਹ ਲਾਈਏ ਗੁਰੂ ਜੀ ਕੰਵਰ ਸਾਹਿਬ ਦੀ ਸਗਾਈਏ ਹੋਵਣੇ ਇਕੱਠੇ ਰਾਜੇ ਬਾਈ ਤਾਰਿਆ ਰਾਜੇ ਭੀਮ ਚੰਦ ਦੇ ਫਿਰੇ ਵਿਚਾਰਿਆ ਰਾਜੇ ਭੀਮ ਚੰਦ ਦੇ ਫਿਰੇ ਵਿਚਾਰਿਆ ਲੱਗਣੀ ਨੂੰ ਮੈਂ ਸ਼ਹਿਰ ਪਰ ਕਰਦੀ ਵਧੇਗੀ ਤਾਰੀਫ ਹੋਰ ਸਰਕਾਰ ਦੀ ਤੁਸਾਂ ਤੋਂ ਮੰਗਾਏ ਕੁੱਲ ਤੋਹਫੇ ਚਾਰਿਆ ਰਾਜੇ ਭੀਮ ਚੰਦ ਦੇ ਫੇਰੇ ਵਿਚਾਰਿਆ ਰਾਜੇ ਭੀਮ ਚੰਦ ਦੇ ਫੇਰੇ ਵਿਚਾਰਿਆ ਥੋੜੇ ਦਿਨਾਂ ਤੱਕ ਰਾਜਾ ਆਪ ਆਵੇਗਾ ਬਹੁਤ ਸਾਰੀ ਭੇਟਾ ਹੋਰ ਵੀ ਲਿਆਵੇਗਾ ਜਾਵੇਗਾ ਸਮਾਨ ਤੁਸਾਂ ਦਾ ਸੰਭਾਰਿਆ ਰਾਜੇ ਭੀਮ ਚੰਦ ਦੇ ਫੇਰੇ ਵਿਚਾਰਿਆ ਰਾਜੇ ਭੀਮ ਚੰਦ ਦੇ ਫਿਰੇ ਵਿਚਾਰਿਆ ਰਾਜੇ ਭੀਮ ਚੰਦ ਦੇ ਫਿਰੇ ਵਿਚਾਰਿਆ ਹੁਣ ਕਵੀ ਜੀਵਨ ਸਿੰਘ ਜੀ ਨੇ ਇਸ ਵਾਰਤਾ ਨੂੰ ਬਿਆਨ ਕੀਤਾ ਕਿ ਕਿਸ ਤਰ੍ਹਾਂ ਰਾਜੇ ਨੇ ਸਾਰਿਆਂ ਦੇ ਨਾਲ ਮਿਲ ਕੇ ਸਲਾਹ ਕੀਤੀ ਤੇ ਕਿਸ ਤਰੀਕੇ ਦੇ ਨਾਲ ਦੂਤ ਨੂੰ ਸਤਿਗੁਰਾਂ ਦੇ ਕੋਲ ਭੇਜਿਆ ਤੇ ਦੂਤ ਨੇ ਆਪਣੀ ਅਰਜ਼ ਨੂੰ ਕਿਸ ਫਰੇਬ ਦੇ ਢੰਗ ਦੇ ਨਾਲ ਸਤਿਗੁਰਾਂ ਦੇ ਅੱਗੇ ਬਿਆਨ ਕੀਤਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਤ ਕਹਿੰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਦਿਖਾਉਣ ਤੋਂ ਬਾਅਦ ਫਿਰ ਤੁਹਾਡੇ ਹਾਥੀ ਨੂੰ ਵਾਪਸ ਕਰ ਦਿੱਤਾ ਜਾਵੇਗਾ ਅਦਬ ਤੇ ਸਤਿਕਾਰ ਦੇ ਨਾਲ ਰਾਜਾ ਇਹ ਤੁਹਾਡੇ ਕੋਲ ਆਪ ਆਣ ਕੇ ਪਹੁੰਚਾਵੇਗਾ ਫਤਿਹ ਸ਼ਾਹ ਕੇ ਸਹਿਤ ਸੁਨਾਵੇ ਅਦ ਪੁੱਤ ਤੇ ਹਮ ਸੁਜਸ ਵਧਾਵੇ
ਦੂਤ ਕਹਿੰਦਾ ਕਿ ਰਾਜੇ ਫਤਿਹ ਸ਼ਾਹ ਦੇ ਕੋਲ ਵੀ ਜਿਹੜੇ ਆਉਣਗੇ ਉਹ ਇਸ ਤਰ੍ਹਾਂ ਦੀ ਖਬਰ ਪਹੁੰਚਾਉਣਗੇ ਅਦ ਪੁੱਤ ਹਮ ਸੁਜਸ ਵਧਾਵੇ ਇਸ ਤਰੀਕੇ ਦੇ ਨਾਲ ਸਾਡੇ ਰਾਜੇ ਭੀਮ ਚੰਦ ਦਾ ਜਿਹੜਾ ਜਸ ਹੈ ਉਹ ਬਹੁਤ ਹੀ ਜ਼ਿਆਦਾ ਫੈਲੇਗਾ
ਇਸ ਪ੍ਰਕਾਰ ਤੇ ਮਾਮਿਆ ਗਵਨੂ ਪਾਠਿਓ ਨਰੇਂਦ ਨਿਕਟ ਸੁਖ ਪਵਨੂ
दूत कहिंदा कि सच्चे पातशाह मेरे आउण दा इह कारण है कि मैं प्रसादी हाथी नूं लैण दे वास्ते पहुंचा। राजे भीम चंद ने हे सुखां दे मूल सतगुरु जी तां तुहाडे कोल मैनूं भेजिया।
कपट सने सुन बैन वकील अंतरयामी गुनी गहिल।
कवि संतोख सिंह जी लिखते ने कि जिन्हों कपट भरियां गल्लां आखियां ने दूत नहीं जानदा कि सतगुरु जी अंतरयामी ने जेड़े के हर एक दिल दी बुझ जान वाले ने। सतगुरु सच्चे पातशाह जी जेड़े के गुणा दे खजाने ने ते जेड़े सतगुरु जी अंतरयामी ने उन्होंने इस दूत दी आखियां होईयां सारियां कपट भरियां गल्लां नूं सुनिया।
लगे पहाड़ी मत के काचे छल को ठान कहावत साचे।
सतगुरु जी विचारदे ने कि जिहड़े पहाड़िए ने इह मत दे कच्चे ने छलां ते वलां दे विच इन्हां दी बुद्धि रची हुई।
जे अब इनको देह परसादी तो बाद कर है अपवादी।
हुण सतगुरु जी अपने मन दे विच विचार करदे ने कि जेकर इन्हां दे कहण दे उते अपना प्रसादी हाथी मैं इन्हां नूं दे देवां तो बाद कर है अपवादी, तां वी भाव के इह निंदक झगड़ा ही करनगे अगले आउण वाले समें दे विच।
बहुर बहुर है नहीं मत मंदे निज चतराई लखें बिलंदे।
हुण अंतरजामी सतगुरु जी सारा कुछ जानदे ने, सोचदे ने कि इन्हां ने ते सलाह कीती होई है खोटी बुद्ध वालिया ने कि हाथी एक बार लै आना है ते फिर मोड़ना नहीं है, अपनी चतराई नूं ए बहुत वड्डा समझदे।
पुण पर है संग्राम बिसाला गिरपत गर्भत मैत कुचाला।
सतगुरु जी सोचदे ने कि जेकर इन्हां दी मंग पूरी करिए कि प्रसादी हाथी इन्हां नूं दे दईए इन्हां ने फिर वापस नहीं करना ते जदों असीं वापस मंगांगे इन्हां ने ना करनी है ते फिर संग्राम होवेगा जंग होवेगा। गिरपत गर्भत मैत कुचाला क्योंकि पहाड़ी राजा भीम चंद बड़ा हंकारी है।
यां ते नहीं देनो बन आए इसके संग जंग ही पाए।
इस करके सतगुरु जी सोचदे ने कि हाथी इन्हां नूं देना ही नहीं चाहिदा क्योंकि जंग ते दोवां तरां दे नाल होवेगा। जे हाथी दे देवांगे इन्हां ने हाथी नूं मोड़ना नहीं है फिर भी जंग होवेगा ते जेकर हाथी देण तो ना करांगे तां वी राजा भीम चंद औखा होवेगा ते तां वी जंग होवेगा। इस करके दोवां हालतां दे विच जंग ते होवेगा ही होवेगा। इस करके बेकार दे विच हाथी नूं क्यों दईए। सतगुरु जी विचारदे ने कि हाथी देना नहीं चाहिदा इनकार करना चाहिदा। इस तरह दी लम्मी जिहड़ी सोच है ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੋਚੀ ਹੈ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸਾਦੀ ਹਾਥੀ ਦੇਣ ਤੋਂ ਇਨਕਾਰ ਕਰਨਗੇ ਤੇ ਕਿਸ ਤਰੀਕੇ ਦੇ ਨਾਲ ਰਾਜੇ ਦਾ ਗੁੱਸਾ ਭੜਕੇਗਾ। ਕਵੀ ਸੰਤੋਖ ਸਿੰਘ ਜੀ ਇਸ ਕਥਾ ਨੂੰ ਜਿਸ ਤਰੀਕੇ ਦੇ ਨਾਲ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਦਰਜ ਕਰ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।